ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਖ ਮਹਲਾ
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਸਭ ਬੈਠੇ ਦੇ ਮਾਧਿਅਮ ਰਾਹੀਂ ਆਪਣੇ ਘਰਾਂ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀਆਂ ਅਪਾਰ ਬਖਸ਼ਿਸ਼ਾਂ ਨੂੰ ਪ੍ਰਾਪਤ ਕਰਨ ਵਾਸਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੱਜ ਬੈਠੇ ਮੇਰੇ ਸਤਿਗੁਰਾਂ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਸਰਬਸੰਮਤ ਦਾ ਉਪਦੇਸ਼ ਦਿੰਦਿਆਂ ਹੋਇਆਂ ਅਸਾਂ ਜੀਵਾਂ ਨੂੰ ਬੜੇ ਹੀ ਪਿਆਰ ਦੇ ਨਾਲ ਔਰ ਬੜੇ ਹੀ ਸਰਲ ਤੇ ਸੁਖਾਲ ਸ਼ਬਦਾਂ ਦੇ ਰਾਹੀਂ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ। ਦੁਨੀਆਂ ਦਾ ਹਰ ਇੱਕ ਮਨੁੱਖ ਆਪਣੇ ਆਪ ਦੇ ਵਿੱਚ ਦੁਖੀ ਮਹਿਸੂਸ ਕਰਦਾ ਹੈ ਤੇ ਸੱਚ ਵੀ ਹੈ ਕੇਵਲ ਇੱਕ ਰੱਬ ਦੇ ਪਿਆਰਿਆਂ ਨੂੰ ਛੱਡ ਕੇ ਨਾਨਕ ਦੁਖੀ ਆ ਸਭ ਸੰਸਾਰ। ਪਰ ਇਹ ਦੁੱਖ ਸਾਨੂੰ ਕਿਸੇ ਨੇ ਦਿੱਤੇ ਹੋਏ ਨਹੀਂ, ਜੋ ਸਾਡੇ ਸਰੀਰਕ ਰੋਗ ਦਾ ਮਾਨਸਿਕ ਸੋਗ ਨੇ ਇਹ ਸਾਨੂੰ ਕਿਸੇ ਦੇ ਦਿੱਤੇ ਹੋਏ ਨਹੀਂ ਹੈ। ਪਰ ਮਾਸਟਰ ਨੇ ਅਸੀਂ ਤੇ ਰੱਬ ਨੂੰ ਵੀ ਕਸੂਰਵਾਰ ਠਹਿਰਾਉਂਦੇ ਹਾਂ। ਇਹਨਾਂ ਰੋਗਾਂ ਤੇ ਸੋਗਾਂ ਦਾ ਕਾਰਨ ਕੀ ਹੈ? ਸਤਿਗੁਰਾਂ ਦੇ ਅੰਮ੍ਰਿਤ ਬੋਲ ਨੇ ਦੂਖ ਤਦੇ ਜਾਂ ਵਿਸਰ ਜਾਏ। ਉਦੋਂ ਅਸੀਂ ਦੁਖੀ ਹਾਂ ਜਦੋਂ ਸਾਨੂੰ ਵਾਹਿਗੁਰੂ ਅਕਾਲ ਪੁਰਖ ਜੀ ਦੀ ਯਾਦ ਵਿਸਰ ਜਾਂਦੀ ਹੈ। ਪਰਮੇਸ਼ਰ ਤੇ ਭੁੱਲਿਆ ਗਿਆ ਆਪਣੇ ਸਭੇ ਪ੍ਰਯੋਗ। ਜਦੋਂ ਅਸੀਂ ਆਪਣੀਆਂ ਇੰਦਰੀਆਂ ਦੇ ਚਸਕੀਆਂ ਸਵਾਦਾਂ ਦੇ ਵਿੱਚ ਗਲਤਾਨ ਹੋ ਜਾਂਦੇ ਤਾਂ ਸਤਿਗੁਰੂ ਕਹਿੰਦੇ ਜਿੱਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ। ਇਹ ਜਿਹੜੇ ਸਾਡੇ ਦੁੱਖ ਚਿੰਬੜੇ ਹੋਏ ਨੇ, ਜਿਹੜੇ ਸਾਡੇ ਤਨ ਦੇ ਰੋਗ ਨੇ, ਮਨ ਦੇ ਸੋਗ ਨੇ, ਹਰ ਇੱਕ ਬੰਦਾ ਚਾਹੁੰਦਾ ਮੇਰੀ ਇਹਨਾਂ ਤੋਂ ਖਲਾਸੀ ਹੋ ਜਾਏ ਤੇ ਹੁਣ ਚਾਹੁੰਦੇ ਲਲਸਾ ਮਾਰੀ ਨੇ। ਮਨੁੱਖ ਨੇ ਆਪਣੇ ਆਪਣੇ ਢੰਗ ਦੇ ਨਾਲ ਯਤਨ ਕੀਤੇ ਕਿ ਮੈਂ ਕਿਤੇ ਜਠੇਰਿਆਂ ਦੇ ਮੱਥਾ ਟੇਕ ਲਵਾਂ, ਮੈਂ ਕਿਤੇ ਮੜੀਆਂ ਦਾ ਪੂਜਣ ਕਰ ਲਵਾਂ, ਮੈਂ ਤੀਰਥਾਂ ਦਾ ਭ੍ਰਮਣ ਜਾਂ ਧਰਤੀ ਦਾ ਭ੍ਰਮਣ ਕਰ ਲਵਾਂ, ਮੈਂ ਤਰ੍ਹਾਂ ਤਰ੍ਹਾਂ ਦੇ ਜਪ ਤਪ ਸਾਧਿਆ ਹੋਵਾਂ, ਸ਼ਾਇਦ ਹੋ ਸਕਦਾ ਇਹਨਾਂ ਦੁੱਖਾਂ ਤੋਂ ਖਲਾਸ ਹੋ ਸਕਾਂ। ਇਸ ਭਾਵਨਾ ਦੇ ਨਾਲ ਮਨੁੱਖ ਨੇ ਬਹੁਤ ਸਾਰੇ ਕਰਮ ਕਾਂਡ ਜਿਹੜੇ ਸੀ ਉਨ੍ਹਾਂ ਨੂੰ ਆਪਣੇ ਗਾਈਆਂ ਲਾ ਲਿਆ। ਸੁੱਖ ਦੀ ਪ੍ਰਾਪਤੀ ਵਾਸਤੇ ਘਰ ਤੋਂ ਜਿਵੇਂ ਜਿਵੇਂ ਨਿਕਲਦਾ ਗਿਆ ਤਿਵੇਂ ਤਿਵੇਂ ਹੋਰ ਭਟਕਦਾ ਗਿਆ, ਔਰ ਜਿਵੇਂ ਜਿਵੇਂ ਭਟਕਣਾ ਵਿੱਚ ਪੈਂਦਾ ਗਿਆ ਤਿਵੇਂ ਤਿਵੇਂ ਹੋਰ ਦੁਖੀ ਹੁੰਦਾ ਗਿਆ। ਔਰ ਆਪਾਂ ਕਈ ਵਾਰ ਜ਼ਿਕਰ ਕਰਦੇ ਹੁੰਦੇ ਜੇ ਅਸੀਂ ਘਰ ਤੋਂ ਬਾਹਰ ਜਾਈਏ ਤੇ ਬੜੇ ਰਸਤੇ ਨਿਕਲਦੇ ਨੇ, ਔਰ ਵੱਖ ਵੱਖ ਰਸਤਿਆਂ ਤੇ ਚੱਲਦਾ ਹੋਇਆ ਮਨੁੱਖ ਅੱਗੇ ਤੁਰਦਾ ਜਾਵੇਗਾ, ਭਟਕਦਾ ਜਾਵੇਗਾ। ਪਰ ਜੇ ਅਸੀਂ ਸਕੂਨ ਲੈਣਾ ਹੈ ਤਾਂ ਸਾਨੂੰ ਆਪਣੇ ਮੂੰਹ ਆਪਣੇ ਘਰ ਵਾਲੇ ਪਾਸੇ ਨੂੰ ਕਰਕੇ ਤੁਰਨਾ ਪਵੇਗਾ, ਤਾਂ ਅਸੀਂ ਨਿੱਜ ਘਰ ਵਿੱਚ ਆ ਸਕਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਆਪਾਂ ਸਾਰਿਆਂ ਦੇ ਉੱਪਰ ਕਿਰਪਾ ਕਰਦੇ ਹਾਂ ਹੋਏ ਸਾਨੂੰ ਸਮਝਾਇਆ ਕਿ ਭਾਈ ਦੇਖੋ ਇੱਧਰ ਉੱਧਰ ਭਟਕਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਆਪਣੇ ਵੱਡਿਆਂ ਵਡੇਰਿਆਂ ਦੇ ਕੋਲ ਜਾਂ ਤੁਸੀਂ ਪ੍ਰਾਣਿਕ ਕਥਾਵਾਂ ਦੇ ਵਿੱਚ ਪੜ੍ਹਿਆ ਸੁਣਿਆ ਹੋਵੇਗਾ ਕਿ ਕਿਹੜੇ ਕਿਹੜੇ ਅਜਿਹੇ ਲੋਕ ਸਨ ਜਿਨ੍ਹਾਂ ਨਾਲ ਬੇਇਨਸਾਫੀ ਹੋਈ, ਜਾਂ ਜਿਹੜੇ ਲੋਕ ਆਪਣੇ ਮਨ ਦੇ ਪ੍ਰੇਰਿਤ ਹੋਏ ਤਰ੍ਹਾਂ ਤਰ੍ਹਾਂ ਦੇ ਵਿਸ਼ਿਆਂ ਵਿਕਾਰਾਂ ਦੇ ਸ਼ਿਕਾਰ ਹੋ ਗਏ, ਉਨ੍ਹਾਂ ਦਾ ਕਿਵੇਂ ਕਾਰ ਉਤਾਰਾ ਹੋਇਆ। ਤੇ ਜੇ ਕੋਈ ਸੁੱਖ ਲੋਟਦਾ ਤੇ ਸਤਿਗੁਰੂ ਕਹਿੰਦੇ ਨੇ ਜੇ ਕੋਈ ਸੁੱਖ ਲੋਟਦਾ ਹੈ ਤੇ ਆਪਣੇ ਪ੍ਰਭੂ ਪਿਆਰੇ ਦੀ ਚਰਨ ਸ਼ਰਨ ਨੂੰ ਗ੍ਰਹਿਣ ਕਰ ਲੈ, ਜੋ ਸੁੱਖ ਕਉ ਚਾਹੇ ਸਦਾ ਸ਼ਰਨ ਰਾਮ ਕੀ। ਅੱਜ ਵੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਰਸਮਾਂ ਤੋਂ ਉਚਾਰਣ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੂਰਠ ਦੇ ਅੰਦਰ ਦਰਜ ਹੈ, ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਗ 632 ਦੇ ਉੱਪਰ ਸ਼ੋਭਨੀਕ ਹੈ। ਕਈ ਸੈਨਾਪਤ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਥਾਏ ਬੜੇ ਪਿਆਰ ਵਾਲੇ ਬੋਲ ਕਹੇ ਨੇ, ਪ੍ਰਗਟ ਭੈ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਧਰਤੀ ਚਾਦਰ। ਉਹ ਕੇਵਲ ਇੱਕ ਹਿੰਦੂ ਜਾਂ ਹਿੰਦੁਸਤਾਨ ਦੀ ਚਾਦਰ ਆਸਰਾ ਨਹੀਂ, ਸਾਰੀ ਸ੍ਰਿਸ਼ਟੀ ਦਾ ਆਸਰਾ ਨਹੀਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸਾਨੂੰ ਸੱਚ ਦਾ ਉਪਦੇਸ਼ ਦਿੱਤਾ ਉੱਥੇ ਸੱਚ ਦੀ ਪਗਡੰਡੀ ਦੇ ਉੱਪਰ ਚੱਲਦਿਆਂ ਹੋਇਆਂ ਜਿਹੜੇ ਲੋਕ ਕੂੜ ਦੇ ਬਲਤਾਨ ਹੋਏ ਦੂਸਰਿਆਂ ਨੂੰ ਗੁੰਮਰਾਹ ਕਰ ਰਹੇ ਸੀ, ਦੀਨੇ ਕਬੀਲ ਕਰ ਰਹੇ ਸੀ, ਉਹਨਾਂ ਦੇ ਹੱਕ ਵਿਚ ਖੜਦਿਆਂ ਹੋਇਆ ਆਪਣੇ ਤਿੰਨ ਪਿਆਰੇ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਸਾਹਿਬ ਸ਼ਹਾਦਤ ਦਾ ਦਾਨ ਕੀਤਾ। ਐਸੇ ਮਹਾਨ ਸਤਿਗੁਰਾਂ ਦੀ ਰਸਮਾਂ ਤੋਂ ਉੱਚਰੇ ਹੋਏ ਅੰਮ੍ਰਿਤ ਬੋਲਾਂ ਨੂੰ ਅੱਜ ਆਪਾਂ ਸਾਂਝ ਕਰਨੇ ਔਰ ਭਾਈ ਸਾਹਿਬ ਜੀ ਦੀ ਰਸਮਾਂ ਤੋਂ ਸ਼ਬਦ ਦਾ ਪਹਿਲਾ ਬੰਦ ਜੋ ਰਹਾਈ ਵਾਲਾ ਪਤਾ ਵੀ ਹੈ ਇਸ ਦੀ ਵਿਚਾਰ ਸਾਂਝ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਨਾਮ ਸ੍ਰੀ ਰਾਮੀ ਗੁਰੂ ਸਾਹਿਬ ਜੀ ਸੁਰਖ ਮਹਲਾ ਛੁਟਕਾਰਾ ਪਾਉਣਾ ਚਾਹੁੰਦੇ ਫਿਰ ਆਪਣੀਆਂ ਚਲਾਕੀਆਂ ਚਤਰਾਈਆਂ ਨੂੰ ਛੱਡ ਦੇ। ਇਹ ਮਨ ਚੰਚਲਾ ਚਤਰਾਈ ਕਿਹਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਹਨੇ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜੇ ਇਹ ਧਰਮ ਭੁਲਾਇਆ, ਮਾਇਆ ਤਾਂ ਮੋਹਣੀ ਕਿਹਨੇ ਕੀਤੀ ਜਨ ਠਗਾਈ ਪਾਈ ਆ, ਕੁਰਬਾਨ ਕੀਤਾ ਤਿਸਰੇ ਵਿੱਚੋਂ ਜਨਮਿਆ ਮਿੱਠਾ ਲਾਇਆ। ਮੈਂ ਉਸ ਮਾਲਕ ਤੋਂ ਵੀ ਸਦਕੇ ਜਾਂਦਾ ਜਿਸ ਨੇ ਇਹ ਸਾਰੀ ਮਾਇਆ ਦੇ ਪ੍ਰਭਾਵ ਨੂੰ ਵਰਤਾਇਆ ਹੋਇਆ, ਜਿਸ ਨੇ ਸਾਨੂੰ ਸਮਾਜ ਸੰਸਾਰ ਦੇ ਅੰਦਰ ਆਪਸੀ ਭਾਈਚਾਰਕ ਸਾਂਝ ਬਣਾਉਣ ਵਾਸਤੇ, ਪਰਿਵਾਰਕ ਸਾਂਝ ਬਣਾਉਣ ਵਾਸਤੇ ਸਾਡੇ ਅੰਦਰ ਸਮੇਹ ਪੈਦਾ ਕੀਤਾ ਹੋਇਆ। ਗੁਰਮੁਖੀ ਨੇ ਅਰਜ ਕਰਿਆ ਕਰਦਾ ਕਿ ਵਾਹਿਗੁਰੂ ਅਕਾਲ ਪੁਰਖ ਨੇ ਜੋ ਵੀ ਪੈਦਾ ਕੀਤਾ ਕੁਛ ਵੀ ਗਲਤ ਪੈਦਾ ਨਹੀਂ ਕੀਤਾ, ਸਿਰਫ ਇਹ ਸਾਡੀ ਦੇਸ਼ ਸਮਝੀਏ ਕਿ ਅਸੀਂ ਇਹਨੂੰ ਠੀਕ ਢੰਗ ਦੇ ਨਾਲ ਵਰਤ ਨਹੀਂ ਸਕਿਆ, ਅਸੀਂ ਇਹਨੂੰ ਸਮਝ ਨਹੀਂ ਸਕਿਆ। ਵਾਹਿਗੁਰੂ ਅਕਾਲ ਪੁਰਖ ਨੇ ਜੋ ਕੁਝ ਵੀ ਪੈਦਾ ਕੀਤਾ ਹੋਇਆ, ਜੇ ਅਸੀਂ ਕਾਮ ਦੀ ਵੀ ਗੱਲ ਕਰ ਲਈਏ ਤੇ ਇਹਦੀ ਵਿਰਸਤੇ ਵਾਸਤੇ ਜ਼ਰੂਰਤ ਸੀ, ਅਸੀਂ ਕਰੋੜ ਦੀ ਗੱਲ ਕਰ ਲਈਏ ਤੇ ਸਾਡੇ ਕੋਲ ਅਣਖ ਹੋਣੀ ਚਾਹੀਦੀ ਹੈ। ਸੋ ਇਸੇ ਤਰ੍ਹਾਂ ਜੇ ਅਸੀਂ ਮੋਹ ਦੀ ਗੱਲ ਕਰਦੇ ਸਾਡੇ ਪਰਿਵਾਰ ਕਿਸਾਨ ਦੇ ਅਸੀਂ ਇੱਕ ਦੂਜੇ ਦੇ ਦੁੱਖ ਦਰਦ ਨੂੰ ਸਮਝ ਸਕੀਏ, ਕਿਸੇ ਦੀ ਹੈਲਪ ਕਰ ਸਕੀਏ, ਪਰ ਹੋਇਆ ਕਿ ਅਸੀਂ ਇਹਨਾਂ ਨੂੰ ਸਮਝਣ ਦੀ ਬਜਾਏ ਇਹਨਾਂ ਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ, ਅਸੀਂ ਦੁਖੀ ਹੋ ਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਕਿ ਇਹ ਬੰਦਿਆ ਆਪਣੇ ਮਨ ਦੇ ਨਾਲ ਗੱਲ ਕਰ, ਆਪਣੇ ਮਨ ਦੀ ਪਹਿਲੀ ਗੱਲ ਸੁਣਿਆ ਨਾ ਕਰ, ਆਪਣੇ ਮਨ ਨੂੰ ਸੁਣਾਇਆ ਨਾ ਕਰ, ਤੇ ਆਪਣੇ ਮਨ ਨੂੰ ਇਹ ਗੱਲ ਸਮਝਾਇਆ ਕਿ ਮਨ ਦੇ ਪ੍ਰਭ ਤੇ ਸ਼ਰਨ ਵਿਚਾਰੋ। ਇੱਕ ਤੇ ਭਾਈ ਇੱਧਰ ਉੱਧਰ ਦੀ ਭਟਕਣਾ ਛੱਡ ਕੇ ਪ੍ਰਭ ਦੇ ਪਿਆਰੇ ਦੀ ਚਰਨ ਸ਼ਰਨ ਨੂੰ ਗ੍ਰਹਿਣ ਕਰ, ਬਲਕਿ ਸੱਚਖੰਡ ਵਸੇ ਨਿਰੰਕਾਰ, ਨਿਰੰਕਾਰ ਸੱਚਖੰਡ ਵਿੱਚ ਵਸਦਾ ਹੈ ਤੇ ਸੱਚਖੰਡ ਕਿਹੜਾ ਹੈ? ਗੁਰਮੁਖੋ ਜਿਹੜੇ ਸਵਾਲ ਦਾ ਜਵਾਬ ਸਾਨੂੰ ਕੀਤੀ ਉਹਨਾਂ ਮਿਲ ਕੇ ਮੇਰੇ ਸਤਿਗੁਰਾਂ ਦੀ ਬਾਣੀ ਵਿੱਚੋਂ ਮਿਲ ਜਾਂਦਾ ਹੈ। ਅਗਰ ਗੁਰਮੁਖ ਵਿਚਾਰਧਾਰਾ ਮਹਿੰਗੀ ਹੈ, ਸਾਡੀ ਸਮਝ ਵਿੱਚ ਸੌਖੇ ਢੰਗ ਨਾਲ ਨਹੀਂ ਪੈ ਰਹੀ ਤੇ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਸਹਿਯੋਗ ਲੈ ਸਕਦੇ, ਕਿਉਂਕਿ ਭਾਈ ਸਾਹਿਬ ਹੋਰਾਂ ਨੇ ਬੜੇ ਪਿਆਰ ਦੇ ਨਾਲ ਬੜੇ ਸੌਖੇ ਢੰਗ ਨਾਲ ਸਾਨੂੰ ਗੁਰਮੁਖ ਵਿਚਾਰਧਾਰਾ ਤੋਂ ਵਾਕਫ ਕਰਵਾਇਆ। ਅਸੀਂ ਕਹਿੰਦੇ ਹਾਂ ਕਿ ਭਾਈ ਸਾਹਿਬ ਜੀ ਅਸੀਂ ਸਤਿਗੁਰਾਂ ਦੇ ਅੰਮ੍ਰਿਤ ਵੇਲੇ ਜਾਣੇ ਪੜ੍ਹਦੇ ਹਾਂ ਕਿ ਸੱਚਖੰਡ ਵਸੇ ਨਿਰੰਕਾਰ, ਪਰੰਤੂ ਸਮਝ ਨਹੀਂ ਪੈ ਰਹੀ। ਅੱਜ ਕੱਲ੍ਹ ਬਹੁਤ ਸਾਰੇ ਬਾਬਾ ਬਾਗ ਨੇ ਆਪਣੇ ਆਪਣੇ ਧੁਰ ਪੁੱਟ ਕੇ ਵਿੱਚ ਸ਼ਹੀਦ ਦਾ ਕੱਪੜਾ ਲਾਇਆ ਹੋਇਆ, ਕਿਸੇ ਨੇ ਖੜਾਵਾਂ ਰੱਖੀਆਂ ਹੋਈਆਂ, ਕਿਸੇ ਨੇ ਛਤਰੀ ਰੱਖੀ ਹੋਈ ਹੈ, ਤੇ ਉਹਨੇ ਕਹੀ ਜਾ ਰਿਹਾ ਇਹ ਸੱਚਖੰਡ ਹੈ। ਤੁਸੀਂ ਕਿਰਪਾ ਕਰਕੇ ਸਾਨੂੰ ਦੱਸੋ ਕਿ ਸੱਚਖੰਡ ਕਿਹੜੇ ਕਿਹਨੂੰ ਹੈ? ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਸਾਧ ਸੰਗਤ ਸੱਚਖੰਡ ਹੈ, ਭਾਈ ਗੁਰੂ ਦੀ ਸੰਗਤ ਜਿਹੜੀ ਇਹ ਸੱਚਖੰਡ ਹੈ। ਜਿਸ ਵੇ ਅਸੀਂ ਅੰਮ੍ਰਿਤ ਵੇਲੇ ਤੋਂ ਸੱਜੇ ਹੋਏ ਦੀਵਾਨਾਂ ਦੀ ਸਮਾਪਤੀ ਕਰਦੇ ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਪਾਵਨ ਸਰੂਪ ਨੂੰ ਜਿਸ ਜਗ੍ਹਾ ਤੇ ਸੇਵਾ ਸੰਭਾਲਣੀ ਸੀ ਜਾਣੇ ਸੀ, ਉਸ ਨੂੰ ਸੁਖ ਅਸਥਾਨ ਦਾ ਸੱਚਖੰਡ ਆਦਿ ਵਰਗੇ ਸ਼ਬਦ ਵਰਤੇ, ਕਿਉਂਕਿ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਉਹ ਸੱਚਖੰਡ ਹੈ, ਉਹ ਸੱਚਖੰਡ ਹੈ। ਆਪਾਂ ਸਾਰੇ ਸਤਿਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਹੋਏ ਹਾਂ, ਸੰਗਤ ਰੂਪ ਦੇ ਵਿੱਚ ਇਹ ਸੱਚਖੰਡ ਹੈ। ਸਾਡੇ ਘਰ ਵਿੱਚ ਸਾਰਥ ਹੋਵੇ ਤੇ ਗੁਰੂ ਘਰ ਦਾ ਗ੍ਰੰਥੀ ਅਰਦਾਸ ਕਰ ਦੇਵੇ ਕਿ ਸੱਚੇ ਪਾਤਸ਼ਾਹ ਸਾਰੇ ਟੱਬਰ ਨੂੰ ਸੱਚਖੰਡ ਵਾਸੀ ਬਣਾ ਦਿਓ, ਜਾਂ ਕਿਸੇ ਵੱਡੇ ਵਡੇਰੇ ਦੇ ਨਾਲ ਉਹ ਸ਼ਬਦ ਵਰਤਾਵੇ ਸੱਚਖੰਡ ਵਾਸੀ, ਤੇ ਅਸੀਂ ਉਹਦੇ ਗਲਪਣ ਤੱਕ ਜਾਣੇ ਤੇਰੀ ਗਿਰਤ ਕੁੱਤਣਾ ਪਈਏ ਤੇ ਸਾਨੂੰ ਸੱਚਖੰਡ ਵਾਸੀ ਕਹਿੰਦੇ। ਸੱਚਖੰਡ ਵਾਸੀ ਤੇ ਉਦੋਂ ਕਹੀਦਾ ਜਦੋਂ ਕੋਈ ਚਲਾਣਾ ਕਰ ਜਾਂਦਾ। ਵੇਖੋ ਇਹਦਾ ਕਾਰਨ ਕੀ, ਅਸੀਂ ਗੁਰਬਾਣੀ ਤੋਂ ਟੁੱਟ ਗਏ। ਕਦੇ ਗੁਰਬਾਣੀ ਦੀ ਸੰਥਿਆ ਵੀ ਦਿੱਤੀ ਜਾਂਦੀ ਸੀ ਕਿ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਕਵਿਤ ਪੜ੍ਹਾਏ ਜਾਂਦੇ ਸੀ, ਤਾਂ ਕਿ ਸਾਨੂੰ ਪਤਾ ਲੱਗ ਸਕੇ ਅਸਲ ਵਿੱਚ ਸੱਚਖੰਡ ਹੈ ਕੀ। ਆਹ ਸੱਚਖੰਡ ਰੋਜ਼ ਮੰਗਿਆ ਕਰੋ ਸਤਿਗੁਰੂ, ਸਾਨੂੰ ਸੱਚਖੰਡ ਵਾਸੀ ਬਣਾ, ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰ, ਅਸੀਂ ਵੀ ਇਸ ਸੱਚਖੰਡ ਵਿੱਚ ਬੈਠ ਕੇ ਆਪ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਰਵਣ ਕਰ ਲਿਆ ਕਰੀਏ। ਔਰ ਫਿਰ ਸੱਚਖੰਡ ਵਿੱਚ ਜਿੱਥੇ ਬੈਠਣਾ, ਜਿੱਥੇ ਅਸੀਂ ਗੁਰੂ ਦੀ ਸੰਗਤ ਕਰਨੀ, ਉੱਥੇ ਅਸੀਂ ਆਪਸੀ ਗੱਲਾਂ ਬਾਤਾਂ ਨੂੰ ਕਿਸੇ ਦੀ ਚੁਗਲੀ ਮੰਦਿਆ ਈਰਖਾ ਭਗਤੋਈ ਨਹੀਂ ਕਰਨੀ। ਜੋ ਗੁਰੂ ਨੇ ਸਾਡੀ ਝੋਲੀ ਵਿੱਚ ਅੰਮ੍ਰਿਤ ਬੋਲ ਪਾਏ ਨੇ, ਉਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਨੀ ਹੈ। ਸਤਿਗੁਰੂ ਨੇ ਸਭ ਕੁਝ ਦੇਖਦਾ, ਜੇਤਾ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵੇ, ਜੇਚਰ ਸ਼ਬਦ ਨਾ ਕਰੀ ਵਿਚਾਰ ਮੰਨ ਗਏ, ਪ੍ਰਭ ਕੀ ਸ਼ਰਨ ਵਿਚਾਰੇ। ਜਿਹ ਸਿਮਰਤ ਗੰਗਾਸੀ ਉਦੇਰੀ, ਤਾਗ ਜਸੁਰ ਤਾਰੇ। ਪ੍ਰਾਣਿਕ ਕਥਾਵਾਂ ਨੂੰ ਪੜ੍ਹਿਆ ਜਾਂ ਸੁਣਿਆ ਹੋਵੇਗਾ ਕਿ ਇੱਕ ਗਮਕਾ ਵੇਸ਼ਵਾ ਜਿਹਦਾ ਨਾਂ ਕੁਝ ਕੁ ਪੁਸਤਕਾਂ ਦੇ ਅੰਦਰ ਚੰਦਰਵਤੀ ਚੰਦਰਮਣੀ ਕਰਕੇ ਵੀ ਆਉਂਦਾ ਹੈ। ਕੀ ਕਾਰਨ ਸੀ ਕਿ ਇਸ ਰਸਤੇ ਪੈ ਗਈ, ਇਹਦੇ ਬਾਰੇ ਅਸੀਂ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦੇ। ਹੁਣ ਇਹ ਜਿਹੜੀ ਗਣਕਾ ਸੀ, ਇਹ ਆਪਣਾ ਦੇਹ ਵਪਾਰ ਕਰਕੇ ਆਪਣੀ ਰੋਜੀ ਰੋਟੀ ਚਲਾਉਂਦੀ, ਜਾਂ ਇੰਝ ਵੀ ਕਹਿ ਸਕਦੇ ਕਈ ਵਾਰ ਜਦੋਂ ਅਸੀਂ ਵਿਕਾਰਾਂ ਦੇ ਅਧੀਨ ਹੋ ਜਾਈਏ, ਉਦੋਂ ਅਸੀਂ ਆਪਣੇ ਇੱਜ਼ਤ ਆਦਰੇ ਲਈ ਭੁੱਲ ਜਾਂਦੇ ਹਾਂ। ਮਾਲਕ ਨੇ ਤਰਸ ਕੀਤਾ, ਬੜਾ ਝੱਖਣੀ ਸੀ, ਇਹਦੇ ਬੂਹੇ ਦੇ ਉੱਪਰ ਇੱਕ ਸਾਧੂ ਪੁਰਖ ਆ ਗਿਆ। ਜਦੋਂ ਸਾਧੂ ਪੁਰਖ ਆਇਆ, ਉਹਨੇ ਬੂਹਾ ਖੜਕਾਇਆ ਕਿ ਮੈਨੂੰ ਇਸ ਘਰ ਦੇ ਵਿੱਚ ਥੋੜਾ ਆਸਰਾ ਮਿਲ ਜਾਵੇਗਾ, ਬਰਸਾਤ ਬੜੀ ਹੋ ਰਹੀ ਹੈ। ਇਸ ਬੀਬੀ ਨੇ ਆਣ ਕੇ ਜਦੋਂ ਬੂਹਾ ਖੋਲਿਆ ਤੇ ਸਾਹਮਣੇ ਉਸ ਸਾਧੂ ਨੂੰ ਦੇਖਿਆ, ਬੜੀ ਹੈਰਾਨ ਹੋਈ, ਕਹਿਣ ਕਿ ਬਾਬਾ ਜਿਹੜੇ ਨੇਕ ਪੁਰਖ ਹੁੰਦੇ ਨੇ ਉਹ ਤੇ ਮੇਰਾ ਬੂਹਾ ਕੀ ਗਲੀ ਛੱਡ ਜਾਂਦੇ ਨੇ ਕਿ ਅਸੀਂ ਇਸ ਰਸਤੇ ਨੂੰ ਲੰਘਣਾ, ਲੋਕ ਸਾਡੇ ਵੱਲ ਪੰਗਲਾ ਕਰਨਗੇ, ਤੂੰ ਅੱਜ ਮੇਰੇ ਬੂਹੇ ਤੇ। ਪਰ ਜਦੋਂ ਜਗਤ ਦਾ ਭਲਾ ਕਰਨ ਵਾਲੇ ਸਾਧੂ ਪੁਰਖਾਂ ਨੇ ਪਾਰ ਉਤਾਰ ਕਰਨਾ ਹੋਵੇ, ਕਹਿਣ ਲੱਗੇ ਬੀਬਾ ਬਰਸਾਤ ਬੜੀ ਹੈ, ਸੋਚਿਆ ਦੋ ਮਿੰਟ ਵਿੱਚ ਜਾਵਾ, ਬੁੱਢਾ ਸਰੀਰ ਹੈ। ਚਲੋ ਖੈਰ, ਉਸ ਬੀਬੀ ਨੇ ਕਿਹਾ ਮੇਰੀ ਤਾਂ ਕੋਈ ਗੱਲ ਨਹੀਂ, ਤੁਹਾਡੇ ਵੱਲ ਨੂੰ ਕੋਈ ਪੰਗਲਾ ਕਰੇਗਾ। ਉਹਨੇ ਬੜਾ ਅਦਬ ਦਿੱਤਾ, ਸਤਿਕਾਰ ਦਿੱਤਾ, ਕੋਈ ਦਿਲਤਾ ਨਹੀਂ ਛਕਾਇਆ, ਇਹ ਵੀ ਜਾਣਦਿਆ ਹੋਇਆ ਜਿਵੇਂ ਅੱਜ ਮੇਰਾ ਬਾਪ ਮੈਨੂੰ ਮੁੜ ਫਿਰ ਚੰਗੇ ਰਸਤੇ ਤੇ ਲਿਆਉਣ ਵਾਸਤੇ, ਮੈਨੂੰ ਗੱਲ ਨਾਲ ਲੈਣ ਵਾਸਤੇ ਆਇਆ। ਮਨ ਦੇ ਅੰਦਰ ਬੜੀ ਪੀੜਾ ਸੀ, ਬੜਾ ਵਿਰਾਗ ਸੀ, ਕਿਤੇ ਮੈਨੂੰ ਵੀ ਸਮਝ ਮਿਲ ਜਾਏ। ਔਰ ਉਸ ਸਾਧੂ ਪੁਰਖ ਨੇ, ਕਿਉਂਕਿ ਜਿਹੜੇ ਸਾਧੂ ਪੁਰਖ ਹੁੰਦੇ ਨਾ ਉਪਕਾਰੀ ਹੁੰਦੇ, ਹਮੇਸ਼ਾ ਪਰ ਉਪਕਾਰ ਕਰਦੇ ਨੇ। ਆਪਾਂ ਸ਼ਬਦ ਵੀ ਪੜ੍ਹਦੇ, ਜਨਮ ਮਾਰਨ ਦੇਵੇ ਮੇਰੇ ਨਾਲ ਜਨ ਪਰ ਉਪਕਾਰੀ ਆਏ। ਉਹਦੇ ਕੋਲ ਇੱਕ ਤੋਤਾ ਸੀ, ਜਿਵੇਂ ਅਸੀਂ ਕਹਿੰਦੇ ਇੱਕ ਬੀਬਾ ਤੋਤਾ, ਉਹਨੂੰ ਜਿਵੇਂ ਬੁਲਾਈਏ ਬੋਲਣ ਲੱਗ ਪੈਂਦਾ, ਤੇ ਕਹਿਣ ਲੱਗਾ ਆਲ ਮੇਰੀਏ ਧੀਏ, ਇਸ ਤੋਤੇ ਨੂੰ ਰੱਬ ਦਾ ਨਾਮ ਜਪਾਇਆ ਕਰ। ਇਹਨੂੰ ਕਿਹਾ ਕਰਦੇ ਰਲਿਆ ਹੋਇਆ ਰਾਮ ਵਾਹਿਗੁਰੂ ਅਕਾਲ ਪੁਰਖ, ਉਸਦੇ ਨਾਮ ਨੂੰ ਜਪ। ਔਰ ਇਸ ਤਰ੍ਹਾਂ ਉਹ ਜਿਹੜੀ ਗਣਕਾ ਸੀ, ਉਸ ਬੀਬੀ ਨੇ ਤੋਤੇ ਨੂੰ ਰਾਮ ਰਾਮ ਜਪਾਉਂਦਿਆਂ ਜਪਾਉਂਦਿਆਂ ਇੱਡੀ ਵੱਡੀ ਬਖਸ਼ਿਸ਼ ਪ੍ਰਾਪਤ ਕਰ ਲਈ ਕਿ ਉਹਦੀ ਸੁਰਤ ਜਿਹੜੀ ਸੀ ਉਹ ਸ਼ਬਦ ਨਾਲ ਜੁੜ ਗਈ। ਜਿਵੇਂ ਜਿਵੇਂ ਸੁਰਤ ਸ਼ਬਦ ਨਾਲ ਜੁੜਦੀ ਗਈ, ਤਿਸਦੀ ਲਿਵ ਲੱਗ ਗਈ, ਤੇ ਅਖੀਰਲਾ ਸਮਾਂ ਆਇਆ ਜਿੰਨੀਆਂ ਉਹਨੇ ਪਹਿਲਾਂ ਪੰਜਾਂ ਕਤਾਨਾਂ ਕੀਤੀਆਂ ਸੀ ਉਹਨਾਂ ਤੇ ਤੋਬਾ ਕਰਕੇ ਸੱਚ ਦੇ ਰਸਤੇ ਤੇ ਚੱਲੀਏ, ਤੇ ਉਸ ਦੇ ਜੀਵਨ ਦਾ ਪਾਰ ਉਤਾਰਾ ਹੋ ਗਿਆ। ਭਾਈ, ਜੇ ਤੈਨੂੰ ਇੰਨਾ ਪਤਾ ਹੈ ਕਿ ਇਹ ਪੁਰਾਣੀ ਕਥਾਵਾਂ ਵਿੱਚ ਪੜ੍ਹਿਆ ਸੁਣਿਆ ਹੈ, ਤੇ ਵਾਹਿਗੁਰੂ ਅਕਾਲ ਪੁਰਖ ਤੇਰੇ ਤੇ ਵੀ ਕਿਰਪਾ ਕਰੇਗਾ। ਜੇ ਸਿਮਰਤ, ਜਿਸ ਨੂੰ ਯਾਦ ਕਰਦੇ ਹਾਂ, ਜੇ ਸਿਮਰਤ ਗਣਕਾ ਸੁਹਦਰੀ ਪਾਰ ਤੋਂ ਦਸ ਉਰ ਧਾਰੋ, ਤੂੰ ਵੀ ਉਸ ਮਾਲਕ ਵਾਹਿਗੁਰੂ ਜੀ ਦੀ ਸੋਭਾ ਵਡਿਆਈ ਨੂੰ ਆਪਣੇ ਉਰ ਆਪਣੇ ਹਿਰਦੇ ਵਿੱਚ ਧਾਰਨ ਕਰ ਰਹਾ। ਕਿਸੇ ਸ਼ਬਦ ਦੀ, ਕਿਸੇ ਪਾਵਨ ਪੰਕਤੀ ਦੀ ਮੰਗਲ ਰਹਾਏ ਸ਼ਬਦ ਆਉਂਦਾ, ਇਹ ਸਾਨੂੰ ਸੰਕੇਤ ਦਿੰਦਾ ਹੈ ਕਿ ਇਹ ਸਾਰੇ ਸ਼ਬਦ ਦਾ ਮਜ਼ਬੂਨ ਹੈ, ਇਹ ਪਾਵਨ ਪੰਕਤੀਆਂ ਕੇਂਦਰੀ ਪਾਵ ਨੇ, ਇਸ ਵਾਸਤੇ ਉਹਨੂੰ ਸਰੀਰ ਦੀ ਦੁਨੀਆਂ ਦੇ ਅੰਦਰ ਸਥਾਈ ਵਾਲੀ ਪੰਕਤੀ ਵੀ ਕਿਹਾ ਜਾਂਦਾ ਹੈ। ਸੋ ਇਸ ਤਰ੍ਹਾਂ ਇਹ ਜਿਹੜੇ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੈ ਉਹਨਾਂ ਪੰਕਤੀਆਂ ਦੀ ਵਿਚਾਰ ਉਪਰੰਤ
ਅਕਲ ਭਈ ਤ੍ਰਿ ਜਾ ਕੈ ਸਿਮਰਨ ਹਰ ਨਿਰਭੈ ਪਦ ਪਾਇਆ।
ਭਗਤ ਧਰੂ ਜੀ ਦੇ ਬਾਰੇ ਵਿੱਚ ਪੜਿਆ ਹੋਵੇਗਾ ਕਿ ਰਾਜਾ ਉਤਾਨ ਪਦ ਦਾ ਪੁੱਤਰ ਹੋਇਆ ਭਗਤ ਧਰੂ, ਜਿਹਦੀ ਮਿੱਤਰੀ ਮਾਂ ਸਰੁਚੀ ਜਿਹੜੀ ਸੀ ਚੰਗਾ ਸਲੋਕ ਨਹੀਂ ਸੀ ਕਰਦੀ ਤੇ ਇੱਕ ਦਿਨ ਆਪਣੇ ਬਾਪ ਦੀ ਗੋਦ ਵਿੱਚ ਖੇਡਦੇ ਹੋਏ ਭਗਤ ਧਰੂ ਨੂੰ ਉਹਨੇ ਬਹੁਤ ਫੜ ਕੇ ਉਠਾਲ ਦਿੱਤਾ ਸੀ। ਜਿਹਨੇ ਆਪਣੀ ਮਾਂ ਦੇ ਨਾਲ ਸਰੁਚੀ ਨਾਲ ਵੀ ਜਾ ਕੇ ਗੱਲ ਕੀਤੀ ਕਿ ਮੇਰੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਕਿਉਂ ਵਰਤਿਆ ਹੈ। ਬੀਬੀ ਸਿਆਣੀ ਸੀ, ਉਹਨੇ ਇਹ ਵੀ ਕਿਹਾ ਕਿ ਜਾ ਕੇ ਤੁੱਟਾ ਫੜ ਕੇ ਜਾ ਕੇ ਸਿਰ ਚ ਮਾਰ ਦੇ। ਕਹਿਣ ਲੱਗੀ, ਪੁੱਤਰ ਅਸਲ ਦੇ ਵਿੱਚ ਇਹ ਮੇਰੇ ਕਾਰਨ ਕਰਕੇ ਹੋਇਆ ਹੈ। ਮੈਂ ਹੋ ਤਾਂ ਰਾਣੀ ਹਾਂ ਪਰ ਮੈਂ ਆਪਣੀ ਹਵਲੇ ਵਿੱਚ ਹੋਏ ਘਰ ਵਿੱਚ ਰਹਿ ਕੇ ਪ੍ਰਭੂ ਪਿਆਰੇ ਦੀ ਬੰਦਗੀ ਨਹੀਂ ਕੀਤੀ, ਜਿਸ ਕਾਰਨ ਕਰਕੇ ਮੇਰੀ ਹਾਲਤ ਅੱਜ ਇੱਕ ਮੰਤਰ ਆਉਣ ਦੇ ਨਾਲ ਵੀ ਮਾੜੀ ਹੁੰਦੀ ਹੈ। ਅਸੀਂ ਆਮ ਸੁਣਦੇ ਹਾਂ ਤਪੋ ਰਾਜ ਰਾਜੇ ਮਰਦ, ਜਦੋਂ ਕਿਸੇ ਬੰਦੇ ਨੂੰ ਰਾਜ ਭਾਗ ਮਿਲਦੇ ਨੇ ਤਾਂ ਰੱਬ ਜੀ ਦੀ ਵਡਿਆਈ ਕਰਨੀ ਭੁੱਲ ਜਾਂਦਾ। ਚਲੋ ਖੈਰ ਆਪਾਂ ਕਿਸੇ ਦੀ ਗੱਲ ਨਾ ਕਰੀਏ, ਆਪਣੀ ਗੱਲ ਹੀ ਕਰੀਏ। ਥੋੜਾ ਜਿਹਾ ਸਾਨੂੰ ਸ਼ੁਕਰਾਨ ਮਿਲ ਜਾਣਾ, ਸਾਡੀ ਜੇਬ ਦੇ ਵਿੱਚ ਚਾਰ ਛਿਲੜਾ ਆ ਜਾਣ ਤਾਂ ਅਸੀਂ ਰੱਬ ਦਾ ਧੰਨਵਾਦ ਕਰਨੇ ਭੁੱਲ ਜਾਂਦੇ। ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ। ਕਹਿਣ ਲੱਗੀ, ਪੁੱਤਰ ਇਹ ਮੇਰੇ ਕਾਰਨ ਕਰਕੇ ਹੋਇਆ ਤੇ ਕਹਿਣ ਲੱਗਾ ਫਿਰ ਹੁਣ ਮੈਂ ਕੀ ਕਰਾਂ, ਇਹ ਮੇਰੇ ਨਾਲ ਦੁਸ਼ਮਣੀ ਤੋਂ ਕਰਦੇ ਨੇ। ਤੇ ਸਾਰਾ ਵਰਤਾਰਾ ਦੱਸ ਕੇ ਤੇ ਕਹਿਣ ਲੱਗੀ, ਪੁੱਤਰ ਜੇਕਰ ਤੂੰ ਰੱਬ ਸੱਚੇ ਦੀ ਬਾਣੀ ਪੜ੍ਹਨ ਲੱਗ ਪਵੇ ਨਾ ਤਾਂ ਦੁਸ਼ਮਣੀ ਮਿੱਤਰ ਬਣ ਜਾਂਦੇ ਨੇ। ਬਸ ਮਾਂ ਨੇ ਇੰਨੀ ਗੱਲ ਕਹੀ ਕਿ ਪੁੱਤ ਜੰਗਲਾਂ ਨੂੰ ਭਗਤੀ ਕਰਨ ਤੁਰ ਪਿਆ। ਰਸਤੇ ਵਿੱਚ ਸਾਧੂ ਤੁਰਖ ਮਿਲਿਆ ਜਿਹਨੂੰ ਨਾਰਦ ਰਿਸ਼ੀ ਵੀ ਕਿਹਾ ਜਾਂਦਾ। ਕਿਹਾ ਜਾਂਦਾ ਕਿ ਉਹਨੇ ਉਪਦੇਸ਼ ਦਿੱਤਾ ਸੀ ਕਿ ਪੁੱਤਰ ਜੇ ਤੂੰ ਚੱਲਿਆ ਤੇ ਆਲੇ ਪ੍ਰਭੂ ਪਿਆਰੇ ਦੀ ਬੰਦਗੀ ਕਰ। ਅਜੇ ਰਸਤੇ ਵਿੱਚ ਸੀ, ਰਾਜੇ ਨੇ ਮਗਰੋਂ ਸੁਨੇਹਾ ਭੇਜ ਦਿੱਤਾ ਸੀ ਕਿ ਆ ਤੇ ਅੱਧਾ ਰਾਜ ਭਾਗ ਸਾਹਮਣਾ। ਮਨ ਦੇ ਵਿੱਚ ਵਿਚਾਰ ਕੀਤੀ ਕਿ ਅਜੇ ਮੈਂ ਘਰ ਤੋਂ ਨਿਕਲਿਆ ਨਹੀਂ ਤੇ ਅੱਧਾ ਰਾਜ ਭਾਗ ਨਹੀਂ ਮਿਲ ਗਿਆ ਤੇ ਜਿਸ ਦਿਨ ਮੈਂ ਪ੍ਰਭੂ ਪਿਆਰੇ ਦੀ ਭਜਨ ਬੰਦਗੀ ਕਰ ਲਈ ਉਸ ਦਿਨ ਮੈਨੂੰ ਸਾਰੀਆਂ ਬਖਸ਼ਿਸ਼ਾਂ ਮਿਲ ਜਾਣਗੀਆਂ, ਮੇਰੇ ਵਾਹਿਗੁਰੂ ਜੀ ਦਾ ਮਿਲਾਪ ਪ੍ਰੇਮ ਮੈਨੂੰ ਪ੍ਰਾਪਤ ਹੋਵੇਗਾ। ਤੇ ਸੱਚਮੁੱਚ ਗੁਰਮੁਖ ਇਸ ਤਰ੍ਹਾਂ ਹੋਇਆ। ਰਾਜਾ ਉਤਾਨ ਪਦ ਨੇ ਸੁਬਾ ਵਡਿਆਈ ਸੁਣ ਕੇ ਆਪਣੇ ਪੁੱਤਰ ਦੀ ਆਪ ਵੀ ਉਸਦੇ ਕੋਲੋਂ ਸੱਚ ਦਾ ਉਪਦੇਸ਼ ਲਿਆ, ਸਾਰਾ ਰਾਜ ਭਾਗ ਦੇ ਦਿੱਤਾ। ਆਮ ਪੁਰਾਣੇ ਕਥਾਵਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਸਾਰੇ ਤਾਰੇ ਜਿਹੜੇ ਨੇ ਉਹ ਸਮੇਂ ਦੀ ਗਰਦਿਸ਼ ਦੇ ਵਿੱਚ ਨੇ ਹਿਲਦੇ ਜੁਲਦੇ ਨੇ, ਪਰ ਧਰੂ ਤਾਰਾ ਜਿਹੜਾ ਇੱਕ ਜਗ੍ਹਾ ਤੇ ਟਿਕਿਆ ਹੋਇਆ। ਲਿਖੇ ਹੋਏ ਸੱਤ ਰਿਸ਼ੀ ਜਿਹੜੇ ਕਹਿੰਦੇ ਦੀਆਂ ਪਰਿਕਰਮਾਂ ਵੀ ਕਰਦੇ ਨੇ, ਚਾਹੇ ਇਹ ਗਲਤ ਬਿਠਾਵਾ ਨਹੀਂ ਚਾਹੇ ਸੱਚ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਕਹਿ ਰਹੇ ਨੇ ਕਿ ਜੇ ਤੈਨੂੰ ਇੰਨਾ ਪਤਾ ਹੈ ਕਿ ਭਾਈ ਤੂੰ ਵੀ ਇੰਜ ਕਰ ਜਿਵੇਂ ਭਗਤ ਧਰੂ ਜਿਹੜਾ ਅਟਲ ਸਥਿਰ ਹੋ ਗਿਆ ਇੱਕ ਜਗ੍ਹਾ ਤੇ ਟਿਕ ਗਿਆ। ਅਟਲ ਭਉ ਧਰੂ ਜਾ ਕੇ ਸਿਮਰਨ ਔਰ ਮਰ ਭੈ ਪਦ ਪਾਇਆ, ਜਿਸ ਨੇ ਆਪਣੇ ਮਨ ਦੇ ਵਿੱਚੋਂ ਡਰ ਨੂੰ ਦੂਰ ਕਰ ਲਿਆ। ਕਿਉਂਕਿ ਜਿਹੜਾ ਸੁਰੁਚੀ ਦਾ ਪੁੱਤਰ ਕੁਬੇਰ ਸੀ ਉਹਨੇ ਧਰੂ ਭਗਵਤ ਦੇ ਭਰਾ ਉੱਤਮ ਦੇ ਨਾਲ ਝਗੜਾ ਕੀਤਾ, ਮਾਰ ਦਿੱਤਾ ਸੀ, ਔਰ ਭਗਤ ਧਰੂ ਨੇ ਕੁਬੇਰ ਦੇ ਨਾਲ ਯੁੱਧ ਕੀਤਾ ਔਰ ਬਾਅਦ ਵਿੱਚ ਇਹ ਭਰਾ ਮਾਰੀ ਜੰਗ ਨੂੰ ਕਿਸੇ ਸਿਆਲੇ ਪੁਰਖ ਨੇ ਰੋਕ ਦਿੱਤਾ। ਵਿਰਲੇ ਹੁੰਦੇ ਨੇ ਜਿਹੜੇ ਭਰਾ ਮਾਰੀ ਜੰਗ ਨੂੰ ਰੋਕਦੇ ਹੋਣ, ਉਹ ਤਾਂ ਬਹੁਤ ਸਾਰੇ ਤਮਾਸ਼ੇ ਦੇਖਦੇ ਨੇ। ਔਰ ਇਹੋ ਜਿਹੇ ਉਚੇਰੇ ਪਦ ਦੀ ਪ੍ਰਾਪਤੀ ਕੀਤੀ ਹੈ ਭਗਤ ਧਰੂ ਜੀ ਨੇ, ਇਸ ਵਾਸਤੇ ਵਾਹਿਗੁਰੂ ਤੇਰੇ ਤੇ ਵੀ ਕਿਰਪਾ ਕਰੇਗਾ।
ਦੁੱਖ ਹਰ ਕਾ ਇਹ ਦਿਲ ਕੇ ਸੁਆਮੀ ਪੈਦਾ ਹੈ ਬਿਸਰਾਇਆ।
ਜੀ ਦੇ ਨਾਲ ਸਤਿਗੁਰੂ ਨਾਨਕ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਉਹ ਸਾਡੇ ਦੁੱਖਾਂ ਨੂੰ ਹਰਦਾ ਹੈ, ਦੁੱਖਾਂ ਨੂੰ ਖਤਮ ਕਰਦਾ ਹੈ, ਕੱਟਦਾ ਹੈ, ਤੈਂ ਕਾਹੇ ਬਿਸਰਾਇਆ। ਤੂੰ ਉਸ ਨਾਨਕ ਵਾਹਿਗੁਰੂ ਨੂੰ ਕਿਉਂ ਸਾਰਿਆ ਗਿਆ ਹੈ।
ਜਦ ਵੀ ਸਰਣ ਗਲੀ ਕਿਰਪਾ ਨੇ ਰਾਮ ਤੇ ਛੂਟਾ।
ਜੀ ਪੁਰਾਣੀ ਕਥਾਵਾਂ ਦੇ ਵਿੱਚ ਪੜਿਆ, ਹੋ ਸਕਦਾ ਤੂੰ ਸੁਣਿਆ ਹੋਵੇ ਕਿ ਇੱਕ ਹੋਵੇ ਨਾਮੀ ਗੰਧਰਵ, ਕਿਸੇ ਨੇ ਜਦੋਂ ਦੇਵਲੇ ਵਿੱਚ ਇਸ਼ਨਾਨ ਕਰ ਰਿਹਾ ਸੀ ਉਹਦਾ ਪੈਰ ਖਿੱਚਿਆ ਤੇ ਕਹਿਣ ਲੱਗਾ ਤੂੰ ਕਿ ਇੱਕ ਗ੍ਰਹਿ ਦੀ ਤਰ੍ਹਾਂ ਮੈਨੂੰ ਪਰੇਸ਼ਾਨ ਕਰ ਰਿਹਾ, ਪਰ ਯਾਦ ਰੱਖਿਓ ਤੈਨੂੰ ਵੀ ਇੱਕ ਦਿਨ ਇਸੇ ਤਰ੍ਹਾਂ ਗ੍ਰਹਿ ਜਿਹੜਾ ਉਹ ਖਿੱਚੇਗਾ, ਤੰਬੂਆ ਜਿਹੜਾ ਖਿੱਚੇਗਾ। ਤੇ ਕਹਿੰਦੇ ਇਹੀ ਦੇਵਲ ਰਿਸ਼ੀ ਦੇ ਦਿੱਤੇ ਹੋਏ ਸਰਾਪ ਦੇ ਮੁਤਾਬਕ, ਵੈਸੇ ਗੁਰਮਤ ਵਾਰ ਸਰਾਪ ਨੂੰ ਨਹੀਂ ਮੰਨਦੀ, ਪਰੰਤੂ ਜੋ ਇਹ ਗਥਾਵਾਂ ਨੇ ਉਹਨਾਂ ਦੇ ਮੁਤਾਬਕ ਮੈਂ ਸਹਿਮ ਕਰ ਰਿਹਾ ਹਾਂ। ਕਹਿੰਦੇ ਇਸ ਤਰ੍ਹਾਂ ਜਿਹੜਾ ਹੋਵੇ ਮਾਨੀ ਦੇ ਦਰਬ ਸੀ ਉਹ ਮਰ ਕੇ ਹਾਥੀ ਬਣ ਗਿਆ, ਇੱਕ ਦਿਨ ਵਰਹ ਦੇਵਤੇ ਦੇ ਕੋਲ ਚਲੇ ਗਿਆ, ਬਲਕਿ ਇਸ਼ਨਾਨ ਕਰਨ ਗਿਆ ਤੇ ਉਹਦੀ ਤੰਗ ਪਤੰਗ ਜਿਹੜੀ ਸੀ ਇੱਕ ਪੰਜੀਏ ਨੇ ਪਕੜ ਲਈ। ਉਸ ਨੂੰ ਚੇਤਾ ਆਇਆ, ਉਹਨੇ ਮਾਲਕ ਵਾਹਿਗੁਰੂ ਅਕਾਲ ਪੁਰਖ ਨੂੰ ਯਾਦ ਕੀਤਾ। ਕਈ ਵਾਰ ਆਪਾਂ ਕਲਪਨਿਕ ਫੋਟੋਆਂ ਦੇਖਦੇ ਹਾਂ ਕਿ ਹਾਥੀ ਨੇ ਕਮਲ ਦਾ ਫੁੱਲ ਫੜਿਆ ਹੋਇਆ ਜਾਂ ਗੁਲਾਬ ਦਾ ਫੁੱਲ ਉਹਦੀ ਸੁੰਡ ਵਿੱਚ ਦਿੱਤਾ ਹੁੰਦਾ। ਉਹ ਰੱਬ ਜੀ ਨੂੰ ਭੇਟਾ ਰੂਪ ਦੇ ਵਿੱਚ ਇਹ ਫੁੱਲ ਦੇਖ ਕੇ ਅਰਦਾਸ ਕੀਤੀ, ਬਲਕਿ ਇਹ ਸਤਿਕਾਰ ਦਿੱਤਾ। ਇਹ ਨਹੀਂ ਹੈ ਕਿ ਵਾਹਿਗੁਰੂ ਅਕਾਲ ਪੁਰਖ ਵੋਟਾਂ ਜਾਂ ਵੋਟਾਂ ਦਾ ਭੁੱਖਾ ਹੈ। ਅਦਬ ਦਿੰਦੇ ਹੋਏ ਅਰਦਾਸ ਕੀਤੀ ਤੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਉਸ ਹਾਥੀ ਦਾ ਛੁਟਕਾਰਾ ਜਿਹੜਾ ਸੀ ਤੰਬੂਏ ਦੇ ਕੋਲ ਕਰਵਾ ਦਿੱਤਾ। ਜਦ ਕੋਈ ਦਿਨੇ ਹਾਥੀ ਕਹਿੰਦੇ ਇਸ ਤਰ੍ਹਾਂ ਜਦ ਹੀ ਸ਼ਰਨ ਗਹਿਰੀ ਕਿਰਪਾ ਨੇ, ਜਿਹੜੇ ਕਿਰਪਾ ਦੇ ਖਜ਼ਾਨੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਸ਼ਰਨ ਪਕੜ ਲਈ। ਗਜ ਗ੍ਰਾਹ ਤੇ ਕਿਰਪਾ ਜਿਹੜਾ ਗਜ ਹਾਥੀ ਸੀ ਉਹ ਗ੍ਰਾਹ ਤੰਬੂਏ ਦੀਆਂ ਤੰਦਾਂ ਤੋਂ ਜਿਹੜਾ ਸੀ ਉਹ ਛੁੱਟ ਗਿਆ।
ਮਹਿਮਾਨ ਨਾਮ ਕਮਾ ਲਓ ਬਰਮਾ ਰਾਮ ਕਹਿਤ ਬੰਦਨ ਤਿਨ ਤੂਤਾ।
ਵਾਹਿਗੁਰੂ ਅਕਾਲ ਪੁਰਖ ਜੀ ਦੀ ਮਹਿਮਾ ਵਡਿਆਈ ਗਾ ਕੇ ਦੱਸਾਂ ਕਿੰਨੇ ਕੁ ਅਸੀਂ ਵਰਣਨ ਕਰ ਸਕਦੇ ਹਾਂ। ਭਾਈ ਦੇਖੋ, ਜਦੋਂ ਉਸ ਗਜ ਨੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਮ ਨੂੰ ਸਿਮਰਿਆ ਨਾ ਤੇ ਪਾਤਸ਼ਾਹ ਨੇ ਕਿਰਪਾ ਕਰਕੇ ਉਹਦੇ ਸਾਰੇ ਬੰਧਨ ਜਿਹੜੇ ਸੀ ਤੰਬੂਏ ਦੀਆਂ ਤੰਦਾਂ ਜਿਹੜੀਆਂ ਸੀ ਉਹ ਤੋੜ ਦਿੱਤੀਆਂ ਤੇ ਉਹਦਾ ਛੁਟਕਾਰਾ ਹੋ ਗਿਆ, ਉਹ ਮੁਕਤ ਖਲਾਸ ਹੋ ਗਿਆ।
ਅਜਾਮਲ ਪਾਪੀ ਜਾਗਰਾਨੀ ਨਿਮਖ ਬਾਹੇ ਨਿਸਤਾਰਾ।
ਸਿੱਧ ਬ੍ਰਾਹਮਣ ਹੋਇਆ, ਇਹਦਾ ਬਾਪ ਜਿਹੜਾ ਸੀ ਉਹ ਵੀ ਇੱਕ ਰਾਜ ਦਰਬਾਰ ਦਾ ਪੰਡਿਤ ਸੀ। ਉਹਦੇ ਚਲਾਣੇ ਤੋਂ ਬਾਅਦ ਇਹਨੂੰ ਜਗ੍ਹਾ ਮਿਲ ਗਈ। ਇੱਕ ਤਾਂ ਵੈਸੇ ਜਿਹੜਾ ਬੰਦਾ ਪੰਡਿਤ ਹੁੰਦਾ ਇਹਨਾਂ ਨੂੰ ਥੋੜਾ ਜਿਹਾ ਘੁਮੰਡ ਹੋ ਜਾਂਦਾ। ਜੇ ਅਸੀਂ ਇੰਜ ਵੀ ਕਹਿ ਸਕਦੇ ਕਿ ਕਈ ਤਾਂ ਵਿਚਾਰੇ ਗੁਰੂ ਵੀ ਹੁੰਦੇ ਨੇ ਜਿਨ੍ਹਾਂ ਦੇ ਪੱਲੇ ਦੱਖ ਨਹੀਂ ਹੁੰਦਾ, ਫਿਰ ਵੀ ਉਹ ਘਰ ਨਾਲ ਭਰੇ ਹੁੰਦੇ ਨੇ। ਜਿਨ੍ਹਾਂ ਦੇ ਪ੍ਰਥਾਏ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਉਹ ਮਨੁੱਖ ਅਸਲ ਦੇ ਵਿੱਚ ਖਰਦੇ ਨਿਆਏ ਹੁੰਦੇ ਨੇ, ਜਿਨ੍ਹਾਂ ਦੇ ਕੋਲ ਕੋਈ ਬੋਲਣੀ ਨਾ ਹੋਵੇ ਲੇਕਿਨ ਉਹ ਘਰ ਕਰਦੇ ਨੇ। ਔਰ ਇਸੇ ਤਰ੍ਹਾਂ ਕੁਝ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੇ ਪੱਲੇ ਕੋਈ ਮਾੜਾ ਮੋਟਾ ਗੁਣ ਹੋਵੇ, ਉਹ ਬੜੀਆਂ ਵਾਹਵਾਂ ਫਲਾ ਫਲਾ ਕੇ ਤੁਰਦੇ ਨੇ। ਮੈਂ ਕਈ ਵਾਰ ਵਿਚਾਰ ਕਰਦਾ ਕਿ ਮੇਰੇ ਵਰਗੇ ਨੂੰ ਕਹਿ ਦੇਣਾ ਕਿ ਭਾਈ ਸਾਹਿਬ ਤੁਸੀਂ ਕਥਾ ਬੜੀ ਸੋਹਣੀ ਕੀਤੀ ਹੈ, ਉਸ ਤੋਂ ਕੋਈ ਵਾਹਵਾਂ ਫਲਾ ਫਲਾ ਕੇ ਤੁਰਦਾ। ਭਾਈ ਸਾਹਿਬ ਤੁਸੀਂ ਤਾਂ ਕਮਾਲ ਹੀ ਕਰ ਦਿੱਤੀ। ਉਹ ਸਮਝਣ ਲੱਗ ਪੈਂਦਾ ਮੈਂ ਬੜਾ ਹਾਈਫਾਈ ਹੋ ਗਿਆ, ਮੈਂ ਬੜਾ ਵੱਡਾ ਵਿਦਵਾਨ ਬਣ ਗਿਆ, ਮੇਰੇ ਕੋਲ ਬੜਾ ਵੱਡਾ ਗਿਆਨ ਆ ਗਿਆ। ਉਹਨੂੰ ਇੱਕ ਭਰਮ ਹੋ ਜਾਂਦਾ। ਹੁਣ ਇਹ ਜਿਹੜਾ ਪੰਡਿਤ ਸੀ ਇਹਨੇ ਆਪਣੀ ਵਿਦਵਤਾ ਦਾ ਵੀ ਘੁਮੰਡ ਸੀ, ਦੂਜਾ ਸਰਕਾਰੀ ਦਰਬਾਰੀ ਵੀ ਇਹਦੀ ਪਹੁੰਚ ਹੋ ਗਈ। ਇਹ ਹੋਇਆ ਕਿ ਜਦੋਂ ਬੰਦਾ ਐਸੇ ਇਸ਼ਕ ਵਿੱਚ ਜ਼ਿੰਦਗੀ ਜਿਉਂਦਾ ਕਿ ਲੋਕ ਇਹਨਾਂ ਉਹਨਾਂ ਰੱਬ ਤੋਂ ਉਹਨਾਂ ਕੁ ਮੰਗਿਆ ਕਰੀਏ, ਸੱਚੇ ਪਾਤਸ਼ਾਹ ਮੇਰੀ ਮਾਤਾ ਟਿਕਾਣੇ ਰਹਿ ਜੇ, ਮੈਨੂੰ ਉਹਨਾਂ ਕੁ ਦੇ ਮੇਰੀ ਮਾਤਾ ਟਿਕਾਣੇ ਰਹਿ ਜੇ, ਉਹਨਾਂ ਕੁ ਦੇ ਜਿਹੜਾ ਸਾਰਥਕ ਜਗ੍ਹਾ ਤੇ ਲੱਗ ਜੇ। ਇਹ ਨਹੀਂ ਕਿ ਮੈਂ ਤੇਰੇ ਕੋਲ ਪੈਸੇ ਮੰਗ ਲਵਾਂ ਤੂੰ ਮੈਨੂੰ ਪਤਾ ਦੇ ਦੇਣਾ, ਪਰ ਜੇ ਮੇਰਾ ਸਰੀਰ ਰੋਗੀ ਹੋ ਗਿਆ ਤੇ ਉਹਨੂੰ ਪੈਸੇ ਦਿੱਤੇ ਜਾਣੇ ਹਸਪਤਾਲ ਲੈ ਲੈਣੇ, ਮੈਨੂੰ ਇਹਨਾਂ ਕੁ ਦੇ ਕੇ ਮੇਰੀ ਮਾਤਾ ਟਿਕਾਣੇ ਰਹਿ ਜੇ। ਲੋੜ ਤੋਂ ਵੱਧ ਮਿਲਿਆ ਹੋਇਆ ਐਸੇ ਇਸ਼ਰਤ ਰਾਜ ਸਭਾ ਦਾ ਨਸ਼ਾ ਬੰਦੇ ਦੀ ਮੱਤ ਮਾਰ ਦਿੰਦਾ। ਇਹ ਵੇਸ਼ਵਾ ਗੱਲ ਨਹੀਂ ਹੁੰਦੀ, ਵੇਸ਼ਵਾ ਦੀ ਪੁੱਠੀ ਗੱਲ ਨੂੰ ਜਾਣ ਲੱਗ ਪਿਆ। ਔਰ ਇਹਨੇ ਚੰਗਾ ਕੀਤਾ ਜਾਂ ਮੰਦਾ ਕੀਤਾ, ਪਰ ਸਨਾਤਨੀ ਮੱਤ ਦੇ ਅੰਦਰ ਵੇਸ਼ਵਾ ਦੀ ਪੁੱਠੀ ਜਾਣਾ ਮਾੜਾ ਹੈ। ਵੈਸੇ ਤਾਂ ਕਿਸੇ ਨੇ ਵੀ ਨਹੀਂ ਜਾਣਾ ਚਾਹੀਦਾ, ਹਰ ਮੱਤ ਦੇ ਵਿੱਚ ਵਿਵਰਜਿਤ ਹੈ। ਪਰ ਅਸੀਂ ਸਿੱਖ ਮੱਤ ਦੀ ਗੱਲ ਕਰਦੇ ਹਾਂ, ਗੁਰੂ ਦਾ ਸਿੱਖ ਕੋਠਿਆਂ ਨੂੰ ਨਹੀਂ ਜਾਂਦਾ, ਉਹ ਗੁਰੂ ਦੇ ਦਰ ਨੂੰ ਜਾਂਦਾ, ਉਹ ਪੱਬਾਂ ਕਲੱਬਾਂ ਵਾਲੇ ਪਾਸੇ ਨੂੰ ਨਹੀਂ ਜਾਂਦਾ। ਪਰ ਇੱਥੇ ਜਿਹੜੀ ਮੈਂ ਬੇਨਤੀ ਕਰਨ ਲੱਗਾ ਸੀ ਕਿ ਜਿਹੜੇ ਇਹਨੇ ਵੇਸ਼ਵਾ ਦੇ ਨਾਲ ਵਿਆਹ ਕਰਾ ਲਿਆ, ਵਿਆਹ ਕਰਵਾਉਣਾ ਵੈਸੇ ਮਾੜੀ ਗੱਲ ਨਹੀਂ, ਕਿਸੇ ਦੇ ਤਨ ਦੇ ਨਾਲ ਖਿਲਵਾੜ ਕਰਨੀ, ਕਿਸੇ ਦੀ ਇੱਜ਼ਤ ਆਬਰੂ ਰੋਲਣੀ, ਇਹ ਗੁਣਾ ਹੈ। ਪਰ ਉਸ ਭਾਈਚਾਰੇ ਦੇ ਅੰਦਰ ਇਹਨੂੰ ਵੀ ਇੱਕ ਪਾਪ ਮੰਨਿਆ ਜਾਂਦਾ ਸੀ ਤੇ ਸਾਰੇ ਨੂੰ ਪਾਪੀ ਪਾਪੀ ਕਰਕੇ ਦੁਰਕਾਰਨ ਲੱਗ ਪਏ ਸੀ। ਉਹ ਨਸ਼ਈ ਵੀ ਸੀ, ਵਿਕਾਰੀ ਵੀ ਸੀ, ਸਮਾਜ ਦੇ ਅੰਦਰ ਰੋਟੀ ਬੋਟੀ ਦੀ ਸਾਂਝ ਵੀ ਟੁੱਟ ਗਈ, ਬੜਾ ਦੁਖੀ ਹੋਇਆ। ਔਰ ਸਾਧੂ ਪੁਰਖ ਦੇ ਨਾਲ ਇਹਦਾ ਮਿਲਾਪ ਹੋਇਆ ਤੇ ਇਹਦੇ ਪਤਨੀ ਜਿਹੜੀ ਸੀ ਗਰਭਵਤੀ ਸੀ, ਬੱਚਾ ਹੋਣ ਵਾਲਾ ਸੀ। ਕੋਈ ਕਹਿੰਦੇ ਆ ਕਿ ਇਹਦੇ ਸੱਤ ਪੁੱਤਰ ਸੀ, ਕੁਝ ਵਿਦਵਾਨਾਂ ਨੇ ਨਾਂ ਲਿਖੇ ਆ, ਪਰੰਤੂ ਸਾਨੂੰ ਕਿਸੇ ਕੰਟਰੋਵਰਸੀ ਚ ਨਹੀਂ ਪੈਣਾ ਚਾਹੀਦਾ। ਬੱਚਾ ਹੋਣ ਵਾਲਾ ਸੀ ਤੇ ਉਸ ਸਿਆਣੇ ਪੁਰਖ ਨੇ ਕਿਹਾ ਕਿ ਤੂੰ ਆਪਣੇ ਬੱਚੇ ਦਾ ਨਾਂ ਨਾਰਾਇਣ ਰੱਖ ਲਿਆ, ਜਿਵੇਂ ਆਪਾਂ ਕਦੇ ਨਾ ਤੇ ਰੱਬ ਦਾ ਨਾਮ ਜਪਿਆ ਕਰੋ। ਅਸੀਂ ਕਹਿੰਦੇ ਜੀ ਜਪਣਾ ਤੇ ਚਾਹੀਦਾ ਪਰ ਚੇਤਾ ਭੁੱਲ ਜਾਂਦਾ। ਇਹ ਵੀ ਕਹਿੰਦਾ ਜੀ ਮੈਨੂੰ ਕਿਹੜੇ ਢੰਗ ਨਾਲ ਰੱਬ ਚੇਤਾ ਰਹੇ। ਉਹ ਕਹਿਣ ਲੱਗਾ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖ ਲਿਆ, ਜਦੋਂ ਤੂੰ ਆਵਾਜ਼ ਮਾਰਿਆ ਕਰੇਗਾ ਤੈਨੂੰ ਰੱਬ ਦਾ ਚੇਤਾ ਆ ਕਰਨਾ, ਜਦੋਂ ਚੇਤਾ ਆ ਗਿਆ ਕਹੂੰਗਾ ਜੇ ਤੂੰ ਨਾਰਾਇਣ ਮਰਾਇਣ ਜਪਣਾ ਸ਼ੁਰੂ ਕਰ ਦੀ। ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਨੇ ਕਿ ਜੇ ਤੇਰੀ ਜ਼ਬਾਨ ਤੋਂ ਇੱਕ ਵਾਰ ਵਾਹਿਗੁਰੂ ਸ਼ਬਦ ਨਿਕਲਾਵੇ ਤੇ ਪੰਜ ਵਾਰ ਧੰਨਵਾਦ ਵਜੇ ਕਹਿ ਦੇ, ਬਸ ਇਹੀ ਇੱਕ ਢੰਗ ਸੀ। ਔਰ ਇਸ ਤਰ੍ਹਾਂ ਨੇ ਆਪਣੇ ਪੁੱਤਰ ਨੂੰ ਆਵਾਜ਼ ਮਾਰਦਿਆਂ ਮਾਰਦਿਆਂ ਨਾਰਾਇਣ ਨੂੰ ਜਪਦਿਆਂ ਹੋਇਆ ਵਾਹਿਗੁਰੂ ਅਕਾਲ ਪੁਰਖ ਨਾਲ ਇਹੋ ਜਿਹੀ ਸਾਂਝ ਕਰ ਲਈ ਕਿ ਉਸ ਦਾ ਪਾਰ ਉਤਾਰਾ ਹੋ ਗਿਆ। ਅਜਾਮਲ ਪਾਪੀ ਜਗ ਜਾਣੇ ਲਈ ਮਾਹੀ ਨਿਸਤਾਰਾ ਔਰ ਉਂਗਲੀ ਪੰਕਤੀ ਜਿਹੜੀ ਹੈ ਇਸ ਦਾ ਪਾਪ ਸਮਝ ਕਰ ਦੇਗਾ।
ਨਾਨਕ ਕਹਿਤ ਚੇਤ ਚਿੰਤਾ ਮਨ ਪੈਪੀ ਉਤਰਹਿ ਤਾਰਾ।
ਪਾਤਸ਼ਾਹ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਕਿ ਇਹ ਬੰਦੇ ਆਪਣੇ ਮਨ ਨੂੰ ਸਮਝਾਇਆ ਕਿ ਤੂੰ ਸਾਰੀਆਂ ਚਿੰਤਾਵਾਂ ਝੇਰੇ ਦੂਰ ਕਰਨ ਵਾਲੀ ਚਿੰਤਾ ਮਨੀ ਬਲਕਿ ਚਿੰਤਾ ਮਨ ਵਾਹਿਗੁਰੂ ਅਕਾਲ ਪੁਰਖ ਹੈ। ਤੂੰ ਉਸ ਨੂੰ ਯਾਦ ਕਰਿਆ ਕਰ ਕਿਉਂਕਿ ਇੱਛਾ ਪੂਰਕ ਸਰਵ ਸੁੱਖ ਦਾਤਾ ਹਰ ਜਾਤੀ ਵਸ ਹੈ ਕਾਮ ਤੇ ਨਾ। ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਔਰ ਸਰਵ ਸੁੱਖਤਾ ਨੇ ਮੇਰੇ ਮਨਾਂ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਜ ਦੇ ਪਾਵੀ ਮੁੱਖ ਦੇ ਵਿਚਾਰ ਤੋਂ ਉਪਰੰਤ ਵੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਿੰਘ ਸਾਹਿਬਾਨ ਦੀ ਉਚੇਰੀ ਸੋਚ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਬੇਨਤੀ ਨੂੰ ਸਵੀਕਾਰ ਕਰਦੇ ਹਾਂ। ਮੈਂ ਇੰਝ ਕਹਾਂਗਾ ਸੰਗਤ ਦਾ ਹੁਕਮ ਹੋਇਆ ਕਰਦਾ ਹੈ। ਸੰਗਤ ਦੇ ਹੁਕਮ ਨੂੰ ਸਵੀਕਾਰ ਕਰਦਿਆਂ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਵਿਚਾਰ ਆਰੰਭੀ ਹੋਈ ਹੈ। ਉਸ ਬਾਣੀ ਦੇ ਵਿੱਚੋਂ ਆਪਾਂ ਕੁਝ ਕੁ ਸਮੇਂ ਵਾਸਤੇ ਵਿਚਾਰ ਸਾਂਝ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਦਰਸ਼ਨ ਭੇਟ ਕਰੋ ਜੋ ਮੁੰਦਰਾ ਮੁੰਦਰਾ ਚੋਲੀ ਖਿੰਥਾ।
ਸਭ ਤੋਂ ਪਹਿਲਾਂ ਵਿਚਾਰ ਲੈਣਾ ਚਾਹੀਦਾ ਕਿ ਇਸ ਬਾਣੀ ਦਾ ਨਾਮ ਸਿੱਧ ਗੋਸ਼ਟ ਕਰਕੇ ਪ੍ਰਚਲਿਤ ਔਰ ਸਤਿਗੁਰਾਂ ਨੇ ਸਿਰਲੇਖ ਵੀ ਦਿੱਤਾ ਹੋਇਆ। ਇਹ ਬਾਣੀ ਗੁਰੂ ਨਾਨਕ ਸਾਹਿਬ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਹੈ। ਗੋਸ਼ਟੀ ਦਾ ਮਤਲਬ ਹੁੰਦਾ ਹੈ ਵਿਚਾਰ ਚਰਚਾ ਕਰਨੀ। ਕਈ ਵਾਰ ਵਿਚਾਰ ਚਰਚਾ ਦੇ ਵਿੱਚ ਤਰਕ ਕੁਤਰਕ ਵੀ ਹੋ ਜਾਂਦੇ ਨੇ, ਕਲੇਸ਼ ਵੀ ਵੱਧ ਜਾਂਦੀ ਹੈ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਸਿੱਧਾ ਨਾਲ ਗੋਸ਼ਟੀ ਕੀਤੀ ਹੈ, ਚਾਹੇ ਉਸ ਨੇ ਪਰਬਤ ਕੀਤੀ ਹੈ ਜਾਂ ਅਸਲ ਵਟਾਲੇ ਕੀਤੀ ਹੋਈ ਹੈ ਜਾਂ ਉਹਨੇ ਗੋਰਖ ਹੱਟੜੀ ਤੇ ਕੀਤੀ ਹੋਈ ਹੈ ਕਿਸੇ ਵੀ ਜਗ੍ਹਾ ਤੇ, ਚਾਹੇ ਨਾਨਕ ਮਤੇ ਦੀ ਗੱਲ ਕਰੀਏ, ਪਰ ਇਸ ਗੋਸ਼ਟੀ ਦੇ ਅੰਦਰ ਬੜਾ ਹੀ ਪਿਆਰ ਹੈ। ਇੱਕ ਵਿਲੱਖਣ ਚੀਜ਼ ਮਿਲਦੀ ਹੈ। ਸਿੱਧ ਗੋਸ਼ਟ ਬਾਣੀ ਦੇ 73 ਪਦੇ ਨੇ ਜਿਨ੍ਹਾਂ ਵਿੱਚ ਕਰੀਬ 70 ਕੁ ਸਵਾਲ ਜਵਾਬ ਨੇ। ਸਿੱਧਾਂ ਨੇ ਸਵਾਲ ਕੀਤੇ ਨੇ, ਪਰੰਤੂ ਗੁਰੂ ਨਾਨਕ ਸਾਹਿਬ ਨੇ ਕਿਸੇ ਸਿੱਧ ਦੇ ਉੱਪਰ ਸਵਾਲ ਨਹੀਂ ਦਿੱਤਾ, ਸਗੋਂ ਉਨ੍ਹਾਂ ਵੱਲੋਂ ਕੀਤੇ ਹੋਏ ਸਵਾਲਾਂ ਦਾ ਜਵਾਬ ਬੜੀ ਹਨੇਰੀ ਵਿੱਚ ਦਿੱਤਾ, ਬੜੇ ਪਿਆਰ ਵਿੱਚ ਦਿੱਤਾ। ਤੇ ਐਸੇ ਪਿਆਰ ਦੇ ਨਾਲ ਕਿਰਪਾ ਕਰਕੇ ਸ਼ਬਦ ਦੀ ਸਾਂਝ ਕੀਤੀ ਕਿ ਜਿਹੜੇ ਸਿੱਧ ਦੇਵੀ ਜਿਹੜੇ ਸੀ ਉਨ੍ਹਾਂ ਦੇ ਅੰਦਰ ਵੀ ਸ਼ਾਂਤੀ ਆ ਗਈ, ਜਿਹੜਾ ਗੁੱਸਾ ਸੀ ਭਟਕਣਾ ਸੀ ਉਹ ਖਤਮ ਹੋ ਗਈ। ਗੁਰਮੁਖੋ ਅਸਲ ਦੇ ਵਿੱਚ ਧਰਮ ਇੱਕ ਹੁੰਦਾ ਹੈ ਤੇ ਧਰਮ ਕਦੀ ਵੀ ਆਪਸ ਵਿੱਚ ਲੜਨਾ ਨਹੀਂ ਸਿਖਾਉਂਦਾ ਜਾਂ ਕਿਸੇ ਨੂੰ ਲਗਾਉਣਾ ਤੇ ਆਪਣੇ ਆਪ ਨੂੰ ਬਣਾਉਣਾ ਨਹੀਂ ਸਿਖਾਉਂਦਾ। ਠੀਕ ਹੈ, ਸਾਡਾ ਹਿੰਦੁਸਤਾਨ ਜਿਹੜਾ ਹੈ ਜਦੋਂ ਅਸੀਂ ਸੰਵਿਧਾਨਿਕ ਤੌਰ ਤੇ ਭਾਰਤ ਦੇਸ਼ ਕਹਿੰਦੇ ਹਾਂ, ਇਹ ਇੱਕ ਬਹੁ ਧਰਮੀ ਦੇਸ਼ ਹੈ ਔਰ ਹਰੇਕ ਮਤ ਦੀ ਆਪਣੇ ਆਪਣੇ ਵਿਚਾਰ ਹੈ। ਕਈ ਵਾਰ ਜਿਹੜੇ ਇਹਨਾਂ ਨੇ ਪਰ ਉਪਕਾਰ ਕੀਤੇ ਨੇ, ਜਿੰਨੇ ਵੀ ਆਗੂ ਹੋਏ ਉਨ੍ਹਾਂ ਨੇ ਸਾਨੂੰ ਸੱਚ ਦਾ ਰਸਤਾ ਵਿਖਾਇਆ, ਕੁਝ ਲੋਕਾਂ ਨੇ ਧੋਰੀ ਧਾਰੀ ਮਾਨਵਤਾ ਨੂੰ ਗੋਰਾ ਵੀ ਕੀਤਾ, ਅੱਜ ਵੀ ਕੀਤਾ ਜਾ ਰਿਹਾ। ਹਰ ਇੱਕ ਮਜ਼ਹਬ ਦੇ ਵਾਰਸ ਨੂੰ ਚਾਹੀਦਾ ਹੈ ਕਿ ਆਪਣੇ ਪੁਰਖਿਆਂ ਦੇ ਸਿਰਜੇ ਹੋਏ ਇਤਿਹਾਸ ਨੂੰ, ਉਨ੍ਹਾਂ ਦੇ ਦਿੱਤੇ ਹੋਏ ਉਪਦੇਸ਼ ਨੂੰ ਵੱਧ ਤੋਂ ਵੱਧ ਪ੍ਰਚਾਰੇ ਤੇ ਪਸਾਰੇ। ਗੁਰੂ ਨਾਨਕ ਦਾ ਕਿਸੇ ਦਾ ਵਿਰੋਧੀ ਨਹੀਂ ਹੈ, ਗੁਰੂ ਨਾਨਕ ਦਾ ਘਰ ਕਿਸੇ ਦਾ ਵਿਰੋਧੀ ਨਹੀਂ। ਹਰ ਧਰਮ ਮਜ਼ਹਬ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਨ੍ਹਾਂ ਨੂੰ ਆਪਣੇ ਧਰਮ ਦੀ ਗੱਲ ਕਰਨੀ ਚਾਹੀਦੀ ਹੈ, ਸੱਚ ਦੀ ਗੱਲ ਕਰਨੀ ਚਾਹੀਦੀ ਹੈ, ਪਰ ਧਰਮ ਦੇ ਨਾਮ ਦੇ ਉੱਪਰ ਪਖੰਡ ਨਹੀਂ ਕਰਨਾ ਚਾਹੀਦਾ, ਕਿਸੇ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ। ਇਹ ਜਿਹੜੇ ਹੁਣ ਸਿੱਧ ਦੇਵੀ ਸੀ, ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡਾਂ ਵਿੱਚ ਲੱਗੇ ਹੋਏ ਸੀ, ਬੜੇ ਇਨ੍ਹਾਂ ਨੇ ਜਪ ਤਪ ਕੀਤੇ ਹੋਏ ਸੀ, ਇਹ ਦੂਜਿਆਂ ਨੂੰ ਪੱਲੇ ਨਹੀਂ ਸੀ ਬੰਨਦੇ ਕਿ ਅਸੀਂ ਇਹ ਸਰਵ ਸ੍ਰੇਸ਼ਟ ਹੋ। ਜ਼ਰੂਰੀ ਨਹੀਂ ਹੁੰਦਾ ਕਿ ਆਮ ਲੋਕਾਂ ਦੇ ਵਿੱਚ ਵੀ ਘਮੰਡ ਹੋਵੇ, ਹੰਕਾਰ ਹੋਵੇ, ਧਾਰਮਿਕ ਲੋਕਾਂ ਵਿੱਚ ਵੀ ਹੋ ਜਾਂਦਾ, ਜਿਹੜੇ ਕੇਵਲ ਵਿਖਾਵੇ ਮਾਤਰ ਧਾਰਮਿਕ ਹੁੰਦੇ ਨੇ। ਇਨ੍ਹਾਂ ਦੇ ਮਨਾਂ ਅੰਦਰ ਵੀ ਈਰਖਾ ਦਵੇਸ਼ ਹੁੰਦਾ ਕਿਸੇ ਦੂਜੇ ਨੂੰ ਮਨਾਉਣਾ ਕਿਵੇਂ। ਕੋਸ਼ਿਸ਼ ਤਾਂ ਇਹੀ ਸੀ ਇਨ੍ਹਾਂ ਦੀ ਕਿ ਅਸੀਂ ਕਿਸੇ ਢੰਗ ਨਾਲ ਗੁਰੂ ਨਾਨਕ ਸਾਹਿਬ ਨੂੰ ਆਪਣੇ ਕਲਿਆਣੇ ਵਿੱਚ ਲਿਲੀਏ ਤਾਂ ਕਿ ਸਾਡੇ ਧਰਮ ਦਾ, ਸਾਡੇ ਮਤ ਦਾ ਪ੍ਰਚਾਰ ਪ੍ਰਸਾਰ ਜਿਹੜਾ ਵੱਧ ਜਾਵੇਗਾ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਨ੍ਹਾਂ ਨੂੰ ਸੱਚ ਤੋਂ ਵਾਕਫ ਕਰਵਾਇਆ ਕਿ ਨਾ ਭਾਈ ਇਸ ਤਰ੍ਹਾਂ ਨਹੀਂ ਹੋ ਸਕਦਾ, ਕਿਉਂਕਿ ਕਿਹਾ ਭਗਿਆ ਸੱਚ ਸੋਚਾ ਹੋਏ ਸਾਚ ਸ਼ਬਦ ਗੁਣ ਮੁਕਤ ਨਾ ਕੋਲ ਰਹੋ। ਇਹ ਸਾਰੀ ਬਾਣੀ ਦਾ ਜਿਹੜਾ ਮੇਰੀ ਬਾਣੀ ਦਾ ਰਹਾਉ ਵਾਲਾ ਪਦ ਹੈ। ਇਹਨਾਂ ਨੇ ਸੱਚ ਦਾ ਉਪਦੇਸ਼ ਦਿੱਤਾ। ਔਰ ਇੱਥੇ ਇੱਕ ਮੈਂ ਨਾਲ ਹੋਰ ਬੇਨਤੀ ਕਰਨੀ ਚਾਹੁੰਦਾ, ਜੇ ਅੱਜ ਵੀ ਅਸੀਂ ਗੱਲ ਕਰ ਲਈਏ ਅਜੋਕ ਸਮੇਂ ਦੀ, ਤੇ ਬਹੁਤ ਸਾਰੇ ਲੋਕ ਨੇ ਜਿਹੜੇ ਸਾਡੇ ਉੱਪਰ ਮੱਲੀ ਮੱਲੀ ਆਪਣੇ ਧਰਮ ਮਜ਼ਬੂਰੀਆਂ ਰਵਾਇਤਾਂ ਥੋਪ ਰਹੇ ਨੇ। ਵੈਸੇ ਗੁਰੂ ਨਾਨਕ ਦੇ ਸਿੱਖ ਨੂੰ ਹੁਸ਼ਿਆਰ ਰਹਿਣਾ ਚਾਹੀਦਾ, ਕਿਉਂਕਿ ਕਲਗੀਧਰ ਪਾਤਸ਼ਾਹ ਨੇ ਸਾਨੂੰ ਸਮਝਾਇਆ ਕਿ ਜਦ ਲਗ ਖਾਲਸਾ ਰਹੇ ਨਿਆਰਾ ਤਦ ਲਗ ਤੇਗ ਨੂੰ ਮੈਂ ਸਾਰਾ, ਜਦ ਇਹ ਗਹਿਣ ਵਿਪਰਣ ਕੇ ਰੂਪ ਮੈਣਾ ਕਰੋ ਇਨਕੀ ਪ੍ਰਤੀਤ। ਸੋ ਅਸੀਂ ਕਹਿੰਦੇ ਜਰੂਰ ਹਾਂ ਸਿੱਖ ਹਿੰਦੂ ਨੂੰ, ਪਰ ਅਸੀਂ ਬਹੁਤ ਸਾਰੇ ਮਤਾਂ ਦੀਆਂ ਰਵਾਇਤਾਂ ਨੂੰ ਆਪਣੇ ਦਲ ਨਾਲ ਲਾਇਆ ਹੋਇਆ, ਚੰਗੀ ਗੱਲ ਨਹੀਂ, ਕਿਉਂਕਿ ਜੋ ਸਾਡਾ ਸਿੱਖੀ ਦਾ ਸੰਵਿਧਾਨ ਸਿੱਖ ਰਹਿਤ ਮਰਿਆਦਾ ਜੋ ਸਰਵ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਹੈ, ਸਾਨੂੰ ਉਸ ਦੇ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਮੁਤਾਬਕ ਜੀਵਨ ਜਿਉਣ ਦੀ ਜ਼ਰੂਰਤ ਹੈ। ਅਗਰ ਕੋਈ ਗੁੰਮਰਾਹ ਕਰਦਾ, ਮੈਂ ਪਿਛਲੇ ਦਿਨ ਦਿੱਲੀ ਦੇ ਮੁੱਖ ਮੰਤਰੀ ਦੀ ਇੱਕ ਵਿਚਾਰ ਸੁਣ ਰਿਹਾ ਸੀ, ਬੜੀ ਮੈਨੂੰ ਤਾਂ ਬੇਹਦੂਦੀ ਜੀ ਗੱਲ ਲੱਗੀ, ਕਿਉਂਕਿ ਮੇਰਾ ਕਿਸੇ ਨਾਲ ਕੋਈ ਵੰਡ ਵਿਚ ਕਰਾ ਨਹੀਂ, ਪਰ ਸੱਚ ਕਹਿਣ ਕੋਈ ਮੈਂ ਰਹਿ ਨਹੀਂ ਸਕਦਾ, ਇਹ ਮੇਰੀ ਕਮਜ਼ੋਰੀ ਹੈ। ਉਦਾਹਰਣ ਦਿੱਤੀ ਜਾ ਰਹੀ ਕਿ ਇੰਡੋਨੇਸ਼ੀਆ ਦੀ ਕਰੰਸੀ ਦੇ ਉੱਪਰ ਦਿਨੇਸ਼ ਦੀ ਫੋਟੋ ਹੈ, ਤੇ ਜੇ ਆਪਾਂ ਵੀ ਦਿਨੇਸ਼ ਜੀ ਦੀ ਫੋਟੋ ਲਾ ਦਈਏ ਤੇ ਸਾਡੀ ਕਰੰਸੀ ਵੀ ਵੱਧ ਸਕਦੀ, ਅਰਥ ਵਿਵਸਥਾ ਜਿਹੜੀ ਚੰਗੀ ਹੋ ਸਕਦੀ। ਇੱਕ ਬੇਹੁਦਰਾ ਤੇ ਪਾਗਲਪਣਾ ਵਾਲਾ ਬਿਆਨ ਸੀ, ਜਦੋਂ ਕੋਰੋਨਾ ਕਾਲ ਆਇਆ ਸੀ ਉਦੋਂ ਕਹਿੰਦੇ ਹੁੰਦੇ ਸੀ ਗੋਬਰ ਮਿਲਦੇ ਹੋਰ ਨੇ ਕੁਝ ਬੈਂਕ ਦੇ ਜਿੰਦਰਿਆਂ ਨੂੰ ਅਰਥ ਵਿਵਸਥਾ ਸੁਧਰ ਜਾਵੇ ਦੀ ਸੁਧਰੀ ਹੈ, ਕੀ ਬਦਲਾਇਆ ਮਹਿੰਗਾਈ ਵਧੀ। ਜਿਹੜੇ ਇੰਡੋਨੇਸ਼ੀਆ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਦਿਨੇਸ਼ ਜੀ ਦੁੱਖਾਂ ਨੂੰ ਹਰਦੇ ਨੇ, ਲਕਸ਼ਮੀ ਜਿਹੜੇ ਨੇ ਉਹ ਪੈਸੇ ਦਿੰਦੇ ਨੇ, ਇਹ ਦੋਵੇਂ ਤਸਵੀਰਾਂ ਹੋਣੀਆਂ ਚਾਹੀਦੀਆਂ, ਇਹਨਾਂ ਦੀ ਸੋਚ ਹੈ। ਪਰੰਤੂ ਕਦੇ ਅਸੀਂ ਇੰਡੋਨੇਸ਼ੀਆ ਦੀ ਕਰੰਸੀ ਦੇਖੀ ਇੱਕ ਡੋਲਰ ਕਿੰਨੀ ਹੈ, ਉਹਨਾਂ ਦੀ ਅਰਥਵਿਵਸਥਾ ਕਿੰਨੀ ਹੈ। ਗੱਲ ਕੀ ਅਸੀਂ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਆਪਣੇ ਨੂੰ ਗਾਲੀਆਂ ਲਗਣਾ, ਹਿੰਦੂ ਧਰਮ ਨੂੰ ਖੁਸ਼ ਕਰਨਾ, ਉਹ ਸਾਡੇ ਨਾਲ ਖੁਸ਼ ਹੋ ਗਿਆ, ਉਹਨੂੰ ਬੜਾ ਸੋਹਣਾ ਬਿਆਨ ਕੀਤਾ ਹੈ। ਗੁਰਮੁਖ ਕਦੀ ਫੋਟੋਆਂ ਲੈਣ ਦੇ ਨਾਲ ਅਰਥਵਿਵਸਥਾ ਨੂੰ ਸੁਧਰ ਸਕਦੀ, ਅਸੀਂ ਲਕਸ਼ਮੀ ਦੀ ਪੂਜਾ ਕਰੀ ਜਾਈਏ, ਮੰਨ ਲਓ ਦੁਕਾਨਾਂ ਬੰਦ ਕਰ ਦਿਓ, ਕਾਰਖਾਨੇ ਬੰਦ ਕਰ ਦਿਓ, ਕਰ ਲਓ ਪੂਜਾ, ਕਿੰਨੇ ਪੈਸੇ ਮਿਲਣਗੇ। ਸਤਿਕਾਰ ਦੇਣਾ ਚਾਹੀਦਾ ਕਿਸੇ ਦੇਵੀ ਦੇਵਤੇ ਦੇ ਲਿਖੇ ਹੋਏ ਨੇ ਜਿਹੜੇ ਮਤ ਨਾਲ, ਉਨ੍ਹਾਂ ਨੂੰ ਮੁਬਾਰਕ ਤੇ ਮਰਾਦਰ ਵੀ ਕਰਨਾ ਚਾਹੀਦਾ, ਪਰ ਇਹ ਸਾਡੇ ਧਰਮ ਨੇ ਕਿ ਜੇ ਅਸੀਂ ਮਨੀ ਪਲਾਂਟ ਘਰ ਚਲਾ ਦਈਏ ਤੇ ਪੈਸਾ ਬੜਾ ਆਉਂਦਾ, ਤੇ ਮਤ ਨਾ ਲਾ ਦਿਓ ਸਾਰੀਆਂ ਛੱਤਾਂ ਤੇ, ਭਰ ਦਿਓ ਘਰ, ਕਰ ਦਿਓ ਕੰਮ ਕਰ ਬੰਦ। ਇਹੋ ਜਿਹੇ ਅੰਧ ਵਿਸ਼ਵਾਸ ਤੋਂ ਸਾਨੂੰ ਅੱਜ ਵਾਕਫ ਹੋਣ ਦੀ ਜ਼ਰੂਰਤ ਹੈ। ਧਰਮ ਦੇ ਨਾਮ ਦੇ ਉੱਪਰ ਗੁੰਮਰਾਹ ਕਰਨਾ, ਧਰਮ ਦੇ ਨਾਮ ਦੇ ਉੱਪਰ ਲੋਕਾਂ ਨੂੰ ਲੜਾਉਣਾ ਤੇ ਮਰਾਉਣਾ, ਇਹ ਗੱਲ ਜਚਦੀ ਨਹੀਂ। ਮੈਂ ਉਹ ਸਿਰਫ ਕੁੱਕ ਮਾਤਰ ਕਰਾਂਗਾ, ਕਿਉਂਕਿ ਅੱਜ ਦੇ ਦਿਨ ਚੱਲ ਰਹੇ ਨੇ। 31 ਅਕਤੂਬਰ ਨੂੰ ਸਰਦਾਰ ਸਤਵੰਤ ਸਿੰਘ, ਸਰਦਾਰ ਬੇਅੰਤ ਸਿੰਘ ਨੇ ਤਤਕਾਲੀ ਹਕੂਮਤ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਸੀ, ਜਿਹਦਾ ਇੱਕ ਪ੍ਰਤੀਕਰਮ ਸੀ ਕਿ ਕਿਉਂਕਿ ਉਸ ਵੇਲੇ ਉਸ ਹਕੂਮਤ ਦੀ ਰਾਣੀ ਕਹਿੰਦੇ ਇੰਦਰਾ ਗਾਂਧੀ ਨੇ ਜਿਹੜੇ ਸਿੱਖਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਉਨ੍ਹਾਂ ਸਿੱਖਾਂ ਦੇ ਧਰਮ ਸਥਾਨ, ਉਨ੍ਹਾਂ ਦੇ ਹਿਰਦੇ ਦੇ ਉੱਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਰਵ ਸ੍ਰੀ ਅਕਾਲ ਤਖ਼ਤ ਸਾਹਿਬ, ਜਿਹਦੇ ਉੱਪਰ ਕਦੇ ਜਿਹੜਾ ਸੀ ਮੁਗਲ ਹਕੂਮਤ ਨੇ ਵੀ ਕਈ ਵਾਰ ਅਟੈਕ ਕੀਤੇ ਸੀ, ਜੋ 1984 ਦੇ ਵਿਚ ਤੋਪਾ ਟੇਕਾ ਨਾਲ ਹਮਲਾ ਕੀਤਾ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਮਨਾਉਣ ਆਏ ਹੋਏ ਬਹੁਤ ਸਾਰੇ ਸ਼ਰਧਾਲੂ, ਬਹੁਤ ਸਾਰੇ ਮਾਈ ਭਾਈ ਬੱਚੇ ਬਜ਼ੁਰਗ ਜਿਹੜੇ ਸੀ ਉਸ ਕੋ ਰਾਮ ਦਾ ਸ਼ਿਕਾਰ ਹੋਏ, ਕਤਲ ਹੋਏ, ਔਰ ਇਹਦੇ ਪ੍ਰਤੀਕਰਮ ਵਜੋਂ ਹੀ ਉਨ੍ਹਾਂ ਦੋ ਸੂਰਬੀਰ ਯੋਧਿਆਂ ਨੇ ਉਸ ਵੇਲੇ ਤਤਕਾਲੀ ਹਕੂਮਤ ਦੀ ਪ੍ਰਧਾਨ ਮੰਤਰੀ ਨੂੰ ਸੁੱਧ ਲਾਇਆ ਸੀ। ਔਰ ਉਸੇ ਹੀ ਦਿਨ ਜਿਹੜਾ ਸੀ ਸ਼ਾਮ ਦੇ ਸਮੇਂ ਸ੍ਰੀ ਦੱਤ ਪੱਤਰਕਾਰ ਜੀ ਦੇ ਮੁਤਾਬਕ ਦੇਵਦੱਤ ਜੀ ਕਹਿੰਦੇ ਨੇ ਕਿ ਜਿਸ ਹਾਸਪਿਟਲ ਦੇ ਵਿਚ ਉਨ੍ਹਾਂ ਨੂੰ ਦਾਖਲ ਕਰਵਾਇਆ ਸੀ ਉਹਦੇ ਸਾਹਮਣੇ 3-4 ਹਜ਼ਾਰ ਦਾ ਕੱਟ ਸੀ, ਜਿਹਦੇ ਵਿਚੋਂ ਇਕ ਟੀਮ ਨਿਕਲਦੀ ਹੈ। ਸਭ ਤੋਂ ਪਹਿਲਾਂ ਇੱਕ ਸਕੂਟਰ ਵਾਲੇ ਨੂੰ ਘਸੀਟ ਕੇ ਲਾਇਆ ਜਾਂਦਾ ਹੈ, ਉਹਨੂੰ ਸਾੜਿਆ ਜਾਂਦਾ, ਸਕੂਟਰ ਨੂੰ ਅੱਗ ਲਾਈ ਜਾਂਦੀ ਹੈ, ਫਿਰ ਸਰੋਜ ਨੂੰ ਨਗਰ ਵਾਲੇ ਪਾਸੇ ਨੂੰ ਤੁਰਿਆ ਜਾਂਦਾ। ਸੋ ਇਸ ਤਰ੍ਹਾਂ ਬਹੁਤ ਸਾਰਾ ਜਿਹੜਾ ਸੀ ਉਹ ਕਤਲੇਆਮ ਹੋਇਆ, 72 ਘੰਟੇ ਕਤਲੇਆਮ ਹੋਇਆ ਸੀ ਦਿੱਲੀ ਦੇ ਵਿਚ। ਨਵੰਬਰ ਦਾ ਪਹਿਲਾ ਹਫ਼ਤਾ, 1 ਜੂਨ ਦਾ ਪਹਿਲਾ ਹਫ਼ਤਾ ਤੇ 1 ਨਵੰਬਰ ਦਾ ਪਹਿਲਾ ਹਫ਼ਤਾ ਸਾਨੂੰ ਕਦੇ ਭੁੱਲਣਾ ਨਹੀਂ ਚਾਹੀਦਾ। ਗੁਰੂ ਘਰਾਂ ਦੇ ਨਿਸ਼ਾਨ ਸਾਹਿਬ ਜਿਹੜੇ ਸੀ ਉਹ ਤੋੜ ਦਿੱਤੇ ਗਏ, ਸਾੜ ਦਿੱਤੇ ਗਏ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਏ, ਧੀਆਂ ਭੈਣਾਂ ਦੀ ਬੇਨਤੀ ਕੀਤੀ ਗਈ। ਜਿਹੜਾ ਮਰਦ ਜਿਹੜਾ ਵੀ ਨਜ਼ਰੀ ਪੈਂਦਾ, ਭਾਵੇਂ ਉਹ ਬੱਚਾ ਬਜ਼ੁਰਗ ਹੈ ਜਵਾਨ ਹੈ, ਉਹਨੂੰ ਹੱਥਿਓ ਕਰ ਕਰਕੇ ਕੋਹ ਕੋਹ ਕੇ ਗਲਾਂ ਵਿਚ ਟਾਇਰ ਪਾ ਪਾ ਕੇ ਜਿਹੜਾ ਸੀ ਉਨ੍ਹਾਂ ਨੂੰ ਜੀ ਸਾਰ ਸਾਰ ਕੇ ਸ਼ਹੀਦ ਕੀਤਾ ਗਿਆ। ਉਸ ਵੇਲੇ ਇਹ ਨਹੀਂ ਵੇਖਿਆ ਗਿਆ ਇਹ ਕਾਂਗਰਸੀ ਏ ਕਾਲੀ ਏ ਇਹ ਕਾਮਰੇਡ ਏ ਕੌਣ ਹੈ, ਕਿਉਂਕਿ ਮੈਨੂੰ ਥੋੜਾ ਜਿਹਾ ਮੌਕਾ ਮਿਲਿਆ ਸੀ ਇਹਦੇ ਉਪਰ ਕੰਮ ਕਰਨ ਦਾ। ਮੈਂ ਬੜਾ ਹੈਰਾਨ ਸੀ ਕਿ ਅੱਜ ਤੱਕ ਪਤਾ ਨਹੀਂ 26 ਤੇ 28 ਜਿਹੜੀਆਂ ਨੇ ਉਹ ਕਮਿਸ਼ਨ ਬਣ ਗਏ, ਪਰ ਫੈਸਲਾ ਕਿਸੇ ਨੇ ਨਹੀਂ ਦਿੱਤਾ, ਕੇਵਲ ਇੱਕ ਟੋਲ ਸਟੰਟ ਬਣ ਕੇ ਰਹਿ ਗਿਆ, ਇੱਕ ਟੋਲ ਸਟੰਟ ਬਣ ਕੇ ਰਹਿ ਗਿਆ। ਉਹਦੇ ਵਿੱਚ ਆਰਟੀਕਲ ਲਿਖਿਆ ਸੀ ਫਿਰ ਮੇਜਰ ਕੌਣ ਹੋਣਗੇ। ਉਹਨਾਂ ਦਿਨਾਂ ਵਿੱਚ ਮੈਨੂੰ ਦਿੱਲੀ ਜਾ ਕੇ ਵੱਖ ਵੱਖ ਲੋਕਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ, ਮੈਂ ਜਗ੍ਹਾ ਵੀ ਜਾ ਕੇ ਦੇਖੀਆਂ। ਸੋ ਐਸਾ ਕੋਈ ਰਾਮ ਮੱਚਿਆ ਸੀ ਜਿਹਦੇ ਵਿੱਚ ਸਰਕਾਰੀ ਅੰਕੜਿਆਂ ਦੇ ਮੁਤਾਬਕ 2721 ਜਿਹੜੇ ਸੀ ਉਹ ਸਿੱਖ ਜਿਹੜੇ ਸੀ ਉਹ ਸ਼ਹੀਦ ਕੀਤੇ ਗਏ, ਸਰਕਾਰੀ ਅੰਕੜੇ ਸੀ, ਪ੍ਰੰਤੂ ਇਹਦੇ ਤੋਂ ਜ਼ਿਆਦਾ ਸੀ, ਇਹਦੇ ਤੋਂ ਵੱਧ ਸੀ ਜਿਹੜੇ ਸਿੱਖ ਇਕੱਲੇ ਦਿੱਲੀ ਦੇ ਵਿੱਚ ਨੇ, ਕਾਨਪੁਰ ਦੀ ਗੱਲ ਕਰ ਲਈਏ, ਵੱਖ ਵੱਖ ਸਟੇਟਾਂ ਦੇ ਵਿੱਚ ਜਿਹੜਾ ਸੀ ਉਹਨਾਂ ਨੂੰ ਇਸ ਕਤਲੇਆਮ ਦਾ ਸ਼ਿਕਾਰ ਬਣਾਇਆ ਗਿਆ ਸੀ। ਕਈ ਵਾਰ ਉਹਨੂੰ ਦੰਗੇ ਸ਼ਬਦ ਵਰਤਦੇ, ਅਸੀਂ ਦੰਗਾ ਸ਼ਬਦ ਨਹੀਂ ਵਰਤਣਾ ਚਾਹੁੰਦਾ, ਦੰਗਾ ਉਹ ਹੁੰਦਾ ਜਿਹੜਾ ਆਪਸ ਵਿੱਚ ਲੜਾਈ ਝਗੜਾ ਹੋਵੇ, ਇਹ ਤੇ ਸ਼ਰੇਆਮ ਕਤਲੇਆਮ ਸੀ, ਇਹ ਤੇ ਸਿੱਖ ਨਸਲ ਖੁਸ਼ੀ ਸੀ। ਧਰਮ ਦੇ ਨਾਮ ਦੇ ਉੱਪਰ ਅੱਜ ਵੀ ਮੈਂ ਬੇਨਤੀ ਕਰਾਂ ਸ਼ਸਤਰਧਾਰੀ ਹੋਵੇ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਜਿਨ੍ਹਾਂ ਨੇ ਸਾਨੂੰ ਕਈ ਵਾਰ ਇਹ ਸਮਝਾਇਆ ਗਿਆ ਕਿ ਸਾਨੂੰ ਸ਼ਸਤਰਧਾਰੀ ਹੋਣ ਦੀ ਜ਼ਰੂਰਤ ਹੈ, ਅਮਰਤ ਸ਼ਕੀਏ ਖੰਡੇਬਾਦੇ ਦੀ ਪਹਿਲ ਲਈਏ। ਔਰ ਇੱਥੇ ਮੈਂ ਇੱਕ ਬੇਨਤੀ ਕਰਾਂ, ਕਈ ਵਾਰ ਅਸੀਂ ਕਹਿੰਦੇ ਸ਼ਸਤਰਧਾਰੀ ਹੋਣ ਦੀ ਕਿਉਂ ਲੋੜ ਹੈ, ਗੁਰਮੁਖੋ ਅਸੀਂ ਸ਼ਸਤਰ ਇਸ ਵਾਸਤੇ ਵੀ ਚੁੱਕਣੇ, ਅਸੀਂ ਕਿਰਪਾਨ ਇਸ ਵਾਸਤੇ ਵੀ ਪਾਉਣੀ। ਉਨ੍ਹਾਂ ਨੇ ਵੀ ਅਰਜ ਕੀਤੀ ਹੈ, ਸਮਝਾਇਆ ਵੀ ਇਹ ਸਾਨੂੰ ਕਿ ਨਾ ਭਾਈ ਸੰਵਿਧਾਨਕ ਦਾਇਰੇ ਵਿਚ ਰਹਿੰਦਿਆਂ ਹੋਇਆ ਆਪਣੇ ਆਪ ਨੂੰ ਬਚਾਉਣ ਵਾਸਤੇ ਸਾਡੇ ਕੋਲ ਸ਼ਸਤਰ ਹੋਣੇ ਚਾਹੀਦੇ ਨੇ, ਇਹ ਸ਼ਸਤਰ ਕਿਰਪਾਨਾਂ ਲੋਕਾਂ ਨੂੰ ਮਾਰਨ ਵਾਸਤੇ ਨਹੀਂ, ਸਵੈ ਰੱਖਿਆ ਵਾਸਤੇ। ਹਾਂ, ਕਿਸੇ ਮਜ਼ਲੂਮ ਦੇ ਉੱਪਰ ਜ਼ੁਲਮ ਹੁੰਦਾ ਤੇ ਉਹਦੇ ਵਾਸਤੇ ਅਸੀਂ ਢਾਲ ਬਣ ਕੇ ਆਉਣਾ, ਇਹਦਾ ਮਤਲਬ ਇਹ ਨਹੀਂ। ਪਰ ਜਿਹੜੇ ਲੋਕ ਕਹਿੰਦੇ ਨੇ ਕਿ ਨਹੀਂ ਜੀ ਸੁਰੱਖਿਆ ਭੰਗ ਹੋਊਗੀ, ਤੁਹਾਡੇ ਵਿੱਚ ਵੀ ਕੋਈ ਬੈਠਾ ਹੋਵੇ ਜਾਂ ਸੁਣਦਾ ਹੋਵੇ, ਮੈਂ ਉਹਨੂੰ ਕਹਿੰਦਾ ਜੇ ਤੇਰੇ ਨਾਲ ਸੁਰੱਖਿਆ ਦਰਦ ਹੋਊਗੀ ਫਿਰ ਉਹਨੂੰ ਪਿੱਛੇ ਢਾ ਦੇ, ਜੇ ਪੰਜਾਬ ਦੇ ਹਾਲਾਤ ਇੰਨੇ ਚੰਗੇ, ਹਿੰਦੁਸਤਾਨ ਦੇ ਹਾਲਾਤ ਇੰਨੇ ਚੰਗੇ ਆ, ਫਿਰ ਤੀਜਾ ਕਿ ਸੁਰੱਖਿਆ ਤੂੰ ਰੱਖੀ ਹੋਈ ਹੈ, ਤੂੰ ਇੰਨੀ ਗੱਲ ਰੱਖੀ ਹੋਈ ਹੈ। ਇਸ ਵਾਸਤੇ ਸ਼ਸਤਰਧਾਰੀ ਹੋਣਾ ਜ਼ਰੂਰੀ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਸਾਡੇ ਸਿੱਧ ਗੋਸ਼ਤ ਬਾਣੀ ਦੇ ਅੰਦਰ ਨਵੇਂ ਬਣਦੇ ਰਾਹੀਂ ਸਮਝਾ ਰਹੇ ਨੇ, ਉਹਦੇ ਉੱਪਰ ਆਪਾਂ ਸ਼ਬਦੀ ਅਰਥ ਵਿਚਾਰ ਕਰਦੇ ਹਾਂ। ਦਰਸ਼ਨ ਭੇਕ ਕਰ ਰਹੇ ਗੁਰਗੁੰਦਰਾ ਮੰਦਰਾਂ ਘੇਰੀ ਖਿਲਥਾ, ਇਹ ਸਾਡੇ ਕੰਨਾਂ ਦੀਆਂ ਮੰਦਰਾਂ, ਇਹ ਘੇਰੀ ਇਹ ਗੋਦੜੀ ਕਿਸ ਤਰ੍ਹਾਂ ਦੀ ਬਣੇ, ਕਿਉਂਕਿ ਜੇ ਤੁਸੀਂ ਸਾਡੇ ਮਤ ਨੂੰ ਗ੍ਰਹਿਣ ਕਰ ਲਵੋ ਸਾਡਾ ਮਤ ਉਚੇਰਾ ਹੋ ਸਕਦਾ। ਇਹ ਲਹਿਰੀਤਾ ਜੋ ਵੀ ਜਿਹੜਾ ਉਹ ਧੰਨ ਗੁਰੂ ਨਾਨਕ ਸਾਹਿਬ ਨਾਲ ਵਿਚਾਰ ਕਰ ਰਿਹਾ ਹੈ। ਖੱਟ ਦਰਸ਼ਨ ਇੱਕ ਪੰਥਾ, ਛਿਆਂ ਮੱਤਾਂ ਦੇ ਵਿੱਚ ਗੋਗਮਤ ਉੱਤਮਾ ਹੈ ਤੇ ਗੋਗਮਤ ਦੇ 12 ਫਿਰਕੇ ਨੇ, ਤੇ 12 ਫਿਰਕਿਆਂ ਦੇ ਵਿੱਚੋਂ ਇਹ ਜਿਹੜਾ ਸਾਡਾ ਮਤ ਇਹ ਸ੍ਰੇਸ਼ਟ ਹੈ। 12 ਅੰਤਰ ਏਕ ਸ੍ਰੀ ਵੋ ਖੱਟ ਦਰਸ਼ਨ ਇੱਕ ਪੰਥਾ, 6 ਦਰਸ਼ਨਾਂ ਦੇ ਵਿੱਚੋਂ ਇਹੀ ਇੱਕ ਵਧੀਆ ਰਸਤਾ ਹੈ। ਤਿੰਨ ਦੇ ਮਨ ਸਮਝਾਈਆ ਪੁਰਖਾ, ਬਹੁੜ ਚੋਟ ਨਾ ਖਾਈਆ। ਸਤਿਗੁਰੂ ਪੁਰਖਾ ਜੀ ਇਸ ਬੁੱਧ ਨਾਲ ਤੇ ਆਪਣੇ ਮਨ ਨੂੰ ਸਮਝਾ ਲਵੇ ਤੇ ਬਾਰ ਬਾਰ ਦਿਨ ਵਿਸ਼ਿਆਂ ਵਿਕਾਰਾਂ ਆਦਿਆਂ ਪੇਟਾਂ ਨੂੰ ਖਾਣੀਆਂ ਪੈਣ ਗਈਆਂ। ਨਾਨਕ ਬੋਲਾ ਗੁਰਮੁਖ ਬੋਜਾ, ਜੋਗ ਜੁਗਤ ਇਹ ਪਾਈਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰੂਪੇ ਗੋਗੀ ਮੋਤੀ ਦੇ ਨੂੰ ਗੁਰਮੁਖਾਂ ਦੇ ਰਸਤੇ ਤੇ ਚੱਲੀ ਦਾ, ਇਸ ਬੁੱਧ ਦੇ ਨਾਲ ਮਨ ਨੂੰ ਸਮਝਾਉਣ ਦਾ ਢੰਗ ਸਮਝ ਵਿੱਚ ਪੈਂਦਾ ਹੈ। ਇਸ ਬੁੱਧ ਦੇ ਨਾਲ ਹੀ ਅਸੀਂ ਜੀਵਨ ਜੁਗਤ ਜਿਹੜੀਆਂ ਨੂੰ ਪ੍ਰਾਪਤ ਕਰ ਸਕਦੇ ਹਾਂ। ਸੋ ਸਤਿਗੁਰਾਂ ਨੇ ਬੜੀ ਕਿਰਪਾ ਕਰਕੇ ਆਪਾਂ ਸਾਰਿਆਂ ਦੇ ਕੋਲ ਇਸ ਸ਼ਬਦ ਦੀ ਮਹਿਮਾ ਵਡਿਆਈ ਦਿਵਾ ਕੇ ਸਰਵਣ ਕਰਵਾਉਣ ਦਾ ਅਵਸਰ ਦਿੱਤਾ। ਪਠਾਨਕੋਟ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਬਖਸ਼ਿਸ਼ ਦੇ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਿੰਘ ਸਾਹਿਬਾਨ ਸਿੰਘ ਸਾਹਿਬ ਜਾਨੀ ਜਗਤਾਰ ਸਿੰਘ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਜਿਨ੍ਹਾਂ ਨੇ ਅਰਜ ਕੀਤੀ ਸੀ, ਕਿਉਂਕਿ ਥੋੜੇ ਦਿਨਾਂ ਤੱਕ ਗੁਰੂ ਦੀ ਕਿਰਪਾ ਦੇ ਨਾਲ ਜੂਕੇ ਦੀਆਂ ਸੰਗਤਾਂ ਦੇ ਵੱਲੋਂ ਹੁਕਮਾਂ ਨੂੰ ਸਵੀਕਾਰ ਕਰਦੇ ਹਾਂ, ਉੱਥੇ ਵੀ ਸੰਗਤਾਂ ਦੇ ਨਾਲ ਵਿਚਾਰ ਸਾਂਝ ਕਰਨ ਵਾਸਤੇ ਜਾਣੇ, ਸਾਰੇ ਨੇ ਆਪ ਬੜੇ ਪਿਆਰ ਨਾਲ ਸੁਣੇ, ਸਾਰੀ ਸੰਗਤ ਦਾ ਧੰਨਵਾਦ ਹੈ। ਅਰਦਾਸ ਕਰੀਏ ਸਤਿਗੁਰਾਂ ਨੇ ਜਿੰਨੀ ਕਬੀਰ ਦੀ ਸੇਵਾ ਲੈਣੀ ਆਪਣੀ ਭਾਈ ਭਾਵ ਵਿਚ ਰੱਖਦਿਆਂ ਹੋਇਆ ਧਰਮ ਦੇ ਸਿਧਾਂਤਾਂ ਦੀ ਪਹਿਰੇਦਾਰੀ ਕਰਵਾ ਲੈਣ, ਤੁਹਾਡੀ ਅਸੀਸ ਕਦੇ ਵਿਅਰਥ ਨਹੀਂ ਜਾਣੀ। ਆਓ ਸ਼ਬਦ ਦੇ ਅੰਤ ਨੂੰ ਬਣ ਦਾ ਪਾਠ ਸਬਰ ਕਰਕੇ ਸਮਾਪਤੀ ਕਰਦੇ ਹਾਂ।
ਮੇਰਾ ਦਿਲ ਮਨ ਸਮਝ ਆਈ ਹੈ।